ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੰਤ ਜਨ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਗੁਰੂਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਜ਼ੂਰ ਦੇ ਅੰਮ੍ਰਿਤ ਬਚਨ ਆਪ ਜੀ ਸਰਵਣ ਕਰ ਰਹੇ ਸੀ। ਕੀਰਤਨ ਰੂਪ ਦੇ ਅੰਦਰ ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਜੋ ਸ਼ਬਦ ਜੋ ਹੁਕਮ ਜਾਂ ਮੁੱਖ ਵਾਕ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਔਰ ਇਸ ਵਾਰ ਦੇ ਅੰਦਰ ਜੋ 17ਵੀਂ ਪੌੜੀ ਹੈ ਸਲੋਕਾਂ ਸਮੇਤ ਅੱਜ ਸਤਿਗੁਰੂ ਨੇ ਜੈਤ ਸ੍ਰੀ ਕੀ ਵਾਰ ਦੀ 17ਵੀਂ ਪੌੜੀ ਉਸ ਅੰਮ੍ਰਿਤ ਬਚਨ ਨੂੰ ਹੁਕਮ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ, ਅੱਜ ਦੀ ਜੋ ਵਿਚਾਰ ਦਾ ਮਰਕਜ਼ ਜੋ ਸਾਡਾ ਧੁਰਾ ਹੋਵੇਗਾ ਜਾਂ ਜੋ ਆਪਾਂ ਅੱਜ ਹਜ਼ੂਰ ਨੇ ਅੰਮ੍ਰਿਤ ਬਚਨ ਕੀਤਾ ਇਹਦੀ ਵਿਚਾਰ ਕਰਨੀ ਹੈ, ਇਹਦਾ ਪ੍ਰਕਰਨ ਤਕਰੀਬਨ ਇੱਕ ਹੀ ਚੱਲੇਗਾ। ਹਜ਼ੂਰ ਬਖਸ਼ਿਸ਼ ਕਰਦੇ ਆ, ਪਰਮਾਤਮਾ ਦੀ ਇਬਾਦਤ ਕਰਨ ਵਾਲੇ ਸੰਤ ਜਨ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਓਟ ਆਸਰਾ ਲਿਆ, ਉਹ ਸੰਤ ਜਨ ਕਿਸੇ ਦੂਸਰੇ ਦਾ ਵੀ ਪਾਰ ਉਤਾਰਾ ਕਰਨ ਦੇ ਸਮਰੱਥ ਨੇ। ਨਾਲ ਇਹ ਮਹਾਂਪੁਰਖਾਂ ਦੀ ਸੰਗਤ, ਇਹੋ ਜਿਹੇ ਸੰਤ ਜਨਾਂ ਦੀ ਸੰਗਤ ਸੱਚ ਇਵੇਂ ਕਿ ਮੈਲੇ ਹਿਰਦਿਆਂ ਨੂੰ ਮੈਲੀ ਸੁਰਤ ਨੂੰ ਵੀ ਨਿਰਮਲ ਕਰ ਦਿੰਦੀ ਹੈ। ਦੂਸਰਾ ਬਚਨ, ਮਨੁੱਖ ਬਾਹਰੋਂ ਬਿਲਕੁਲ ਸ਼ਾਂਤ ਨਜ਼ਰ ਆਉਂਦਾ ਪਰ ਅੰਦਰ ਇਸ ਦੇ ਅੱਗ ਦੇ ਭਾਂਬੜ ਬਲਦੇ ਪਏ ਆ। ਉਸ ਅੱਗ ਨੂੰ ਬਾਹਰ ਦੀ ਕਿਸੇ ਠੰਡ ਨਾਲ ਦੂਰ ਨਹੀਂ ਕੀਤਾ ਜਾ ਸਕਦਾ, ਉਸ ਅੰਦਰ ਦੀ ਤਪਸ਼ ਨੂੰ ਜੇ ਦੂਰ ਕੀਤਾ ਜਾ ਸਕਦਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪ ਕੇ ਦੂਰ ਕੀਤਾ ਜਾ ਸਕਦਾ ਹੈ। ਇਸ ਵਿੱਚ ਤੀਸਰਾ ਬਚਨ ਪੌੜੀ ਚ ਕਿ ਪਰਮੇਸ਼ਵਰ ਦੇ ਚਰਨ ਕਮਲਾਂ ਦਾ ਆਸਰਾ ਲੈ ਕੇ ਸਮੂਹ ਰੱਬੀ ਪਿਆਰੇ ਗੁਰਮੁਖ ਜਨ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਉਹਨਾਂ ਨੇ ਨਾਮ ਧਨ ਸੰਗ੍ਰਹਿ ਕੀਤਾ ਜਿਸ ਧਨ ਵਿੱਚ ਕਦੀ ਤੋਟਾ ਨਹੀਂ ਆਇਆ। ਨਾਲ ਬਚਨ ਕੀਤੋ ਨੇ ਇਹੋ ਜਿਹੀਆਂ ਪਵਿੱਤਰ ਆਤਮਾਵਾਂ ਦੀ ਸੰਗਤ ਵੱਡੇ ਭਾਗਾਂ ਵੱਡੇ ਪੁੰਨਾਂ ਨਾਲ ਹੁੰਦੀ ਹੈ, ਉਹਨਾਂ ਦੀ ਸੰਗਤ ਮਨੁੱਖ ਦੇ ਜੀਵਨ ਦਾ ਪਾਰ ਉਤਾਰਾ ਕਰ ਦਿੰਦੀ ਹੈ। ਇਉਂ ਕਹਿ ਲਵਾਂ, ਪਹਿਲਾਂ ਆਰੰਭ ਚ ਦਾਸ ਨੇ ਬੇਨਤੀ ਕਰ ਦਿੱਤੀ, ਅੱਜ ਸਾਡੀ ਵਿਚਾਰ ਦਾ ਜਾਂ ਹਜ਼ੂਰ ਦੇ ਹੁਕਮ ਦਾ ਪ੍ਰਕਰਨ ਇਹ। ਆਓ ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ, ਆਪ ਜੀ ਤਰਸ ਕਰੋ, ਮਿਹਰ ਕਰੋ, ਸਤਿਗੁਰੂ ਹਿਰਦੇ ਦੀ ਨਿਮਰਤਾ ਭੈ ਭਾਵਨੀ ਆਸਥਾ ਦੀ ਦਾਤ ਬਖਸ਼ ਕੇ ਆਪ ਵਿੱਚ ਵਰਤ ਕੇ ਪ੍ਰੇਮ ਸੰਯੁਕਤ ਆਪ ਹੀ ਵਿਚਾਰ ਕਰਾ ਲਵੋ। ਸਾਧ ਸੰਗਤ ਪਿਆਰ ਅਦਬ ਨਾਲ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ संत उदरन दयालं आसरं गोपाल कीर्तन है।
सतगुरु गुरु पंचम पातशाह जी महाराज उन्हां दी रचना तो ये अमृत बचन उचारण किए हुए ने। भावें ये ते सिर्फ लफ्ज आया है सलोक, इस नाल ए नहीं आया कि महला पहला दूजा तीजा चौथा दा पंजवां। अक्सर असी जदों पाठ करने वारां दा ते साडे सामने सलोक आएगा, पढ़ांगे सी सलोक महला तीजा, सलोक महला दूजा, सलोक महला पहला। पर आप जी ने पाठ सवेरे भी अमृत वेले सरवण किया, इत्थे सिर्फ शब्द आया है सलोक, इत्थे महला पंजवां नाल नहीं लिखिया। उसका एक कारण, गुरु ग्रंथ साहिब अंदर कल भी अर्ज कीती सी कि 22 वारां विच हजूर ने बाणी उचारण कीती, जिथे गुरु ग्रंथ साहिब अंदर चौपदे दो पदे संत अष्टपदियां लंबेरियां बाणियां ने, उत्थे श्री गुरु ग्रंथ साहिब दे अंदर 22 वारां हजूर ने उचारण कीतियां। जिहड़ी वार दी बनतर है, क्योंकि सारी गुरु ग्रंथ साहिब दी बाणी काव्य रूप विच है, छंदाबंदी विच है, पर मैं लफ्ज भावें काव्यक वरत लिया है सिर्फ समझन ते समझाउन लई, पर गुरु दी अमृत बाणी नू आम कविता नाल कदी भी तुलना नहीं देनी। तुलना तो छड्डो, मन विच फुरना भी नहीं बनाना, क्योंकि बाणिया सिर बाणी, इस तो उपर श्रोमणी बचन कोई नहीं। पर जदों असी व्याख्या करांगे ते सानू शलोक शंत अष्टपदी उन्हां बारे पौड़ी जानकारी सिख संगत नू देनी पएगी। एक है कि सब कुछ सतगुरां ने किरपालता कीती, 22 वारां दे विच भी गुरदेव ने बाणी दर्ज कीती, जिन्हां विचों 21 वारां गुरु जोत ने उचारण कीतियां ने, ते एक वार गुरु दरबार दे रबाबी सिख भाई सत्ता ते भाई बलवंड जी ने उचारण कीती। हजूर दी ओ वार, ओ सत्ता बलवंड जी दी वार, ओ रामकली राग दे अंदर दर्ज है। उहदे लई सी सधारण जिहा शब्द वरत लैंदे आ, रामकली की वार। बेनती करांगा 21 वारां गुरु साहिबान ने उचारण कीतियां ने। एक वार बसंत की है, जिस दियां सिर्फ 3 पौड़ियां ने, पर उस नाल शलोक कोई नहीं। पर यह भी याद रखियो, ते सरलेख पौड़ी भी नहीं। बसंत की वार महल पंजवां, हर का नाम त्याय कै हो हरिया पाई, कर्म लिखंत है पाई है ए रुत सुहाई, वंतन प्रभ संग मौलिया। यह सिर्फ गुरुदेव ने 3 पौड़ियां दर्ज कर दित्तियां, उत्ते सरलेख दिता है बसंत की वार, पर नाल पौड़ी गुरुदेव ने लफ्ज लिखिया नहीं। सतगुरु ने बाकी जेड़ियां 20 वारां ने उन्हां नाल शलोक भी ने ते पौड़ियां ने। असल च वार हुंदी ही पौड़ी है, जदों कोई वार दी बंतर पढ़ेगा ते वार हमेशा पौड़ियां दे रूप विच ही उचारण कीती जांदी है। गुरु अर्जुन देव जी ने कृपा कीती, जदों श्री गुरु ग्रंथ साहिब महाराज जी दी संपादना कीती श्री रामसर, ते पंचम गुरुदेव ने वारां दी तरतीब बनांदिया होया उन्हां पौड़ियां दे नाल मिलदे जुलदे शलोक भी दर्ज कर दिते। उंज वैसे हर रोज जिहड़ी वार पढ़ी जांदी है, असीं इहदा पाठ आरंभ च करने आ कि वार शलोकां नाल, शलोक भी महले पहले के लिखे, आसा की वार। ए हजूर ने हैडिंग पाया उस उपर। खैर दास विषय ते आए, गुरु अर्जुन दे पौड़ियां दे नाल शलोक दर्ज करी गए। आप जी दे ज्ञात लई इत्थे बेअंत स्याणे सूझवान सुगड़ विद्वान आउंदे ने, सिख पंथ दी विचार दी राही सेवा करन दे लई। ए 22 वारां जेड़ियां ने
ਇਹਨਾਂ ਵਿੱਚ 9 ਵਾਰਾਂ ਐਸੀਆਂ ਨੇ ਜਿਹਦੇ ਉੱਪਰ ਧੁਨੀਆਂ ਦਰਜ ਕੀਤੀਆਂ, ਤਰਜ ਦਿੱਤੀ ਹੈ ਕਿ ਇਸ ਵਾਰ ਨੂੰ ਰਬਾਬੀ ਸਿੱਖੋ, ਇਸ ਧੁਨੀ ਦੇ ਵਿੱਚ ਗਾਣਾ, ਜਿਵੇਂ ਆਸ਼ਾ ਕੀ ਵਾਰ ਚ ਟੁੰਡੇ ਅਸਰਾਜੈ ਕੀ ਧੁਨੀ। ਇਹਦਾ ਮਤਲਬ ਭਾਵੇਂ ਉਹ ਧੁਨ ਉਹ ਤਰਜ ਸਾਡੇ ਕੋਲ ਅੱਜ ਮਿਲਦੀ ਨਹੀਂ, ਪਰ ਹਕੀਕਤ ਵਿੱਚ ਗੁਰਦੇਵ ਨੇ ਨਾਲ ਉਹਦੇ ਧੁਨੀ ਲਿਖੀ ਕਿ ਇਸ ਵਾਰ ਨੂੰ ਉਸ ਵਾਰ ਦੀ ਤਰਜ ਤੇ ਗਾਇਓ ਜਿਸ ਵਾਰ ਨੂੰ ਟੁੰਡੇ ਅਸਰਾਜੇ ਦੀ ਵਾਰ ਕਿਹਾ ਜਾਂਦਾ ਹੈ। ਦਾਸ ਨੇ ਜਦੋਂ ਉਸ ਵਾਰ ਨੂੰ ਪੜਿਆ, ਭਾਵਾਂ ਕਿ ਵਿਦਵਾਨਾਂ ਨੇ ਟੁੰਡੇ ਅਸਰਾਜ ਦੀ ਵਾਰ ਦੀ ਪੌੜੀ ਵੇਖ ਦਿੱਤੀ, ਭਬਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਵੱਜੇ, ਖਾਨ ਸੁਲਤਾਨ ਵੱਡ ਸੂਰਮੇ ਵਿਚ ਰਣ ਦੇ ਗੱਜੇ। ਇਹ ਵਾਰ ਹੈ ਟੁੰਡੇ ਅਸਰਾਜ ਦੀ। ਜਦੋਂ ਆਸਾਂ ਕੀ ਵਾਰ ਪੜਨੇ ਆ, ਆਪ ਨੂੰ ਪਤਾ ਹਰ ਪੌੜੀ ਦੇ ਵਿਚ ਪੰਜ ਪੰਜ ਤੁਕਾਂ ਮਹਾਰਾਜ ਨੇ ਦਰਜ ਕੀਤੀਆਂ ਨੇ, ਪੰਜ ਪੰਜ ਤੁਕਾਂ ਦੀ ਇਕ ਪੌੜੀ ਹੈ, ਪਰ ਇਕ ਪੌੜੀ ਆਸਾਂ ਕੀ ਵਾਰ ਵਿਚ ਹੈ ਜਿਹਦੀਆਂ 6 ਤੁਕਾਂ ਨੇ। ਮੈਂ ਇਸ ਕਰਕੇ ਥੋੜਾ ਜਿਹਾ ਆਪੇ ਵਿਚਾਰ ਤੋਂ ਹਟ ਕੇ ਜਿਹੜੀ ਬੇਨਤੀ ਕਰਨ ਲੱਗਾ, ਤੇ ਸਲੋਕ ਇਕੱਲਾ ਕਿਉਂ ਆਇਆ ਇਸ ਸੰਬੰਧ ਵਿਚ। ਇਹ 22 ਵਾਰਾਂ ਨਾਲ 9 ਧੁਨੀਆਂ ਵੀ ਨੇ। ਸਾਡਾ ਇਤਿਹਾਸ ਕਹਿੰਦਾ ਕਿ ਸੁਰ ਸਿੰਘ ਪਿੰਡ ਦੇ 2 ਢਾਡੀ, ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ, ਜਿਨ੍ਹਾਂ ਨੇ 6ਵੇਂ ਗੁਰਦੇਵ ਦੇ ਵੇਲੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਢਾਡੀਆਂ ਨੇ ਅਕਾਲ ਤਖ਼ਤ ਸਦਰ ਸਾਹਿਬ ਦੇ ਸਾਹਮਣੇ ਜਿਹੜਾ ਖੁੱਲ੍ਹਾ ਸਥਾਨ ਹੈ, ਇੱਥੇ ਢਾਡੀ ਦਰਬਾਰ ਵਿਚ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਤਖ਼ਤ ਤੇ ਬਿਰਾਜਮਾਨ ਹੋਣਾ, ਉਸ ਵਕਤ ਉਨ੍ਹਾਂ ਨੇ ਵਾਰ ਗਾਈ ਸੀ। ਜਿਵੇਂ ਉਹਦਾ ਪਾਠ ਵੀ ਮਿਲ ਜਾਂਦਾ ਕਿ 2 ਤਲਵਾਰਾਂ ਬੱਧੀਆਂ, ਇਕ ਮੀਰੀ ਦੀ, ਇਕ ਪੀਰ ਦੀ, ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਂਹ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਅਖੀਰ ਤੇ ਤੁਕ ਪੜਦੇ ਸਨ ਪੱਗ ਤੇਰੀ ਕੀ ਜਹਾਂਗੀਰ ਦੀ। ਆਹ ਜਿਹੜੀਆਂ 22 ਵਾਰਾਂ ਨੇ ਗੁਰਬਿਲਾਸ 6ਵੀਂ ਚ ਲਿਖਿਆ ਹੈ, ਪਾਤਸ਼ਾਹੀ 6ਵੀਂ ਚ, ਦੋਨਾਂ ਢਾਡੀਆਂ ਨੇ 2 ਮਹੀਨਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਢੱਡ ਤੇ ਸਰੰਗੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਾਇਨ ਕਰਕੇ ਸੁਣਾਈਆਂ ਸਨ। ਉਸ ਉਹਨਾਂ ਤਰਜਾਂ ਵਿਚ, ਉਹਨਾਂ ਧੁਨਾਂ ਦੇ ਵਿਚ ਉਹਨਾਂ 22 ਵਾਰਾਂ ਸੰਗਤ ਨੂੰ ਸੁਣਾਈਆਂ ਦੋਨਾਂ ਢਾਡੀਆਂ ਨੇ। ਮੈਂ ਰਬਾਬੀ ਸ਼ਬਦ ਨਹੀਂ ਵਰਤ ਰਿਹਾ, ਨੱਥਾ ਔਰ ਅਬਦੁੱਲਾ ਜੀ ਨੇ। ਜਿਸ ਦਿਨ 22 ਵਾਰਾਂ ਦਾ ਭੋਗ ਪਿਆ, ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਸੰਨ ਹੋ ਕੇ ਹਾਥੀ ਦਿੱਤਾ ਇਨਾਮ ਚ। ਉਹਨਾਂ ਨੇ ਖੱਤ ਜੋੜ ਕੇ ਕਿਹਾ, ਦਾਤਾ ਇਹ ਤਾਂ ਪਾਤਸ਼ਾਹ ਜੀ ਨੂੰ ਸ਼ੋਭਦਾ ਹੈ, ਸਿਰਫ ਕਿਰਪਾ ਕਰੋ, ਸਾਨੂੰ ਆਪਣੇ ਚਰਨ ਕਮਲਾਂ ਦੀ ਮੁਹੱਬਤ ਬਖਸ਼ੋ। ਥੋੜਾ ਜਿਹਾ ਮੈਂ ਨਿਕਲਿਆ ਜ਼ਰੂਰ ਹਾਂ ਵਿਚਾਰ ਚੋਂ। ਬਾਕੀ ਜਿੰਨੀਆਂ ਪੌੜੀਆਂ ਨੇ, ਵਾਰਾਂ ਨੇ, ਉਹਨਾਂ ਦੇ ਉੱਪਰ ਸਲੋਕ ਦੇ ਨਾਲ ਮਹੱਲਾ ਦਿੱਤਾ। ਇਹ ਕਿਹੜਾ ਮਹੱਲਾ ਹੈ, ਸਲੋਕ ਕਿਹੜੇ ਮਹੱਲੇ ਦਾ ਹੈ, ਪਰ ਇੱਥੇ ਸਿਰਫ ਸਲੋਕ ਆਉਂਦਾ। ਹਾਲਾਂਕਿ ਜਿਹੜਾ ਤੁਸੀਂ ਪਾਠ ਸਰਵਣ ਕੀਤਾ, ਇੱਕ ਸਲੋਕ ਨਹੀਂ, ਇਹ 2 ਸਲੋਕ ਨੇ ਪੌੜੀ ਤੋਂ ਪਹਿਲਾਂ। ਇੱਕ ਤਾਂ ਸਲੋਕ ਹੈ ਜੇ ਪੜਿਆ ਸੰਤ ਉਦਰ ਦਯਾਲੰ, ਪਹਿਲਾ ਸਲੋਕ ਇਹ ਵੇ। ਜਦੋਂ ਇਹ ਸਲੋਕ ਸੰਪੂਰਨ ਹੋਇਆ, ਅਗਲਾ ਸਲੋਕ ਹੈ ਚੰਦਨ ਚੰਦਨ ਸਰਦ ਰੁੱਤ, ਇਹ ਦੂਜਾ ਸਲੋਕ ਹੈ। ਪਰ ਦੂਜੇ ਸਲੋਕ ਉੱਤੇ ਸਲੋਕ ਵੀ ਨਹੀਂ ਲਿਖਿਆ, ਲਿਖਿਆ ਨਹੀਂ, ਸਿੱਧ ਹੀ ਅਸੀਂ ਪਾਠ ਕੀਤਾ। ਇਹ ਕਿਉਂ? ਜਦੋਂ ਆਪ ਜੈਤ ਸ੍ਰੀ ਕੀ ਵਾਰ ਪੜੋਗੇ ਤੇ ਇਹਦੇ ਸਰਲੇਖ ਵਿਚ ਆਰੰਭ ਵਿਚ ਗੁਰਦੇਵ ਲਿਖਦੇ ਆ ਕਿ ਜੈਤ ਸਰੀ ਮਹੱਲਾ 5 ਵਾਰ ਸ਼ਲੋਕਾਂ ਨਾਲ। ਬਸ ਇਸ ਗੱਲ ਤੋਂ ਸਾਰਾ ਸਮਝ ਪੈ ਜਾਏਗੀ ਕਿ ਮਹੱਲਾ ਕਿਉਂ ਨਹੀਂ ਲਿਖਿਆ। ਜੈਤ ਸਰੀ ਮਹੱਲਾ 5, ਇਹਦਾ ਅਰਥ ਰਾਗ ਜੈਤ ਸਰੀ ਹੈ ਤੇ ਉਚਾਰਨ ਕਰਤਾ 5ਵੇਂ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਜੀ ਨੇ। ਅਗਲਾ ਸ਼ਬਦ ਹੈ ਵਾਰ ਸ਼ਲੋਕਾਂ ਨਾਲ, ਇਹ ਅਰਥ ਸਪਸ਼ਟ ਕਰ ਦਿੰਦਾ ਪਾਠ ਕਰਨ ਵਾਲੇ ਗੁਰਸਿੱਖੋ, ਇਹ ਵਾਰ ਦੀਆਂ ਜਿੰਨੀਆਂ ਪੌੜੀਆਂ ਨੇ, ਇਹ ਪੌੜੀਆਂ ਵੀ ਗੁਰੂ ਅਰਜੁਨ ਦੇਵ ਦੀਆਂ ਤੇ ਨਾਲ ਸ਼ਲੋਕਾਂ ਦੇ ਹੈ। ਇਹਦਾ ਮਤਲਬ ਇਹਦੇ ਨਾਲ ਜਿੰਨੇ ਵੀ ਸ਼ਲੋਕ ਨੇ, ਸਾਰੇ ਦੇ ਸਾਰੇ ਸ਼ਲੋਕ ਵੀ ਗੁਰੂ ਅਰਜੁਨ ਦੇਵ ਦੇ ਉਚਾਰਨ ਕੀਤੇ। ਇਸ ਕਰਕੇ ਮਹਾਰਾਜ ਜੀ ਨੇ ਸ਼ਲੋਕ ਮਹੱਲਾ 5 ਨਹੀਂ ਲਿਖਿਆ, ਸਿਰਫ ਲਿਖ ਦਿੱਤਾ ਸ਼ਲੋਕ। ਆਰੰਭ ਵਿਚ ਲਿਖ ਦਿੱਤਾ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ, ਅਸੀਂ ਜੈਤ ਸ੍ਰੀ ਮਹੱਲਾ 5 ਵਾਰ ਸ਼ਲੋਕਾਂ ਨਾਲ, ਇਹ ਹਜ਼ੂਰ ਨੇ ਆਰੰਭ ਵਿਚ ਲਿਖ ਦਿੱਤਾ। ਇਸ ਕਰਕੇ ਇਸ ਵਾਰ ਦੀਆਂ ਟੋਟਲ 20 पौड़ियां ने कुल 40 ए श्लोक ने, एक एक पौड़ी नाल दो दो श्लोक ने। जेड़ा बचन पौड़ी च किया गया उस बचन नूं श्लोक विच किया गया। इउं कह लवां श्लोक की व्याख्या पौड़ी ते पौड़ी की व्याख्या श्लोक करदा। सतगुरु ने अज पहला बचन किया श्लोक, इहदा अर्थ हो गया ए अमृत बचन पंचम गुरदेव गुरु अर्जुन देव दे उचारण किते। हजूर ने फरमाया संत उदन दयालन, इत्थे लफ्ज आया संत बहुवचन विच कह, संत जन परमात्मा की भगती करने वाले गुरमुख जन, उदन का अर्थ है तारन दे समर्थ, दयालग का अर्थ है दयालु। बेनती करांगा भावें इहदे अर्थ हर टीकाकार ने एक ने किते, किसे ए कीता कि परमात्मा दे संच दन दयालु प्रभु का सिमरन करके पार हो गए, पर असल च प्रकरण चल रहा है कि परमात्मा की इबादत करने वाला दूसरे नूं भी तारन दे समर्थ है। संत उदरन दयालन दयालु संत जन जीव का पार उतारा करने वाले ने, उहदा उधार करने वाले ने। पर कौन भेखी परपंची पखंडी नहीं, महाराज सचे पातशाह बख्शिश करते ने कि वह संत जन जिन्हां ने अकाल पुरख आसरंग गोपाल कीर्त ने, जिन्हां ने अपनी जिंदगी च पहला गोपाल धरती की पालना करने वाला अकाल पुरख वाहगुरु के कीर्तन का सिमरन का इबादत का, जिन्हां ने परमात्मा की बंदगी का सहारा लिया, वह संत जन इन्हां जीवां का पार उतारा करने वाले ने। ए हजूर सच्चे पातशाह इस दे आरंभ विच बख्शिश कर रहे खन।
निर्मलं संत संगेण ओट नानक परमेश्वर।
निर्मलं संत संगेण शब्द है मल, महाराज ने पहला लिख दिता निर नाल शब्द जोड़ दिता निर्मल, एदा लफ्जी अर्थ होवेगा जी मैल तो रहत, जिन्हों असी पवित्र कह देंगे निर्मल। मल तो पहला निर ला दिता, निर का अर्थ रहत, जिमें असी पाठ करने निरंजन, अंजन का अर्थ कालख, अंजन का लफ्जी अर्थ सुरमा, सुरमे का रंग काला हुंदा, निर अंजन का अर्थ है माया की कालख तो रहत। इथे मल तो रहत जेड़ा पवित्र है, सतगुरु बख्शिश कर रहे हैं कि निर्मलं संत संगेण, निर्मल दर्त पवित्र संत संगेण, एको जै संत जन जिन्हां ने परमात्मा दे कीर्तन दा सहारा लिया है, उन्हां दी सोबत करन दे नाल मैले बंदे भी जेड़े ने ओ निर्मल हो जांदे। फिर बेनती निर्मल संत संगेण, उन्हां संतां दी संगत करके निर्मल इंसान भी पवित्र हो जांदे ने। ते महाराज बख्शिश कर रहे हैं ओठ नानक परमेश्वर है, ओ संत जन परमात्मा दी ओट परमेश्वर दे सहारे च रहिंदे ने। इहदा मतलब जेड़ा गोपाल दा कीर्तन करदा परमात्मा दी कीर्ति सुनदा है, उस संत जन दी संगत करके मैले हिरदे भी पवित्र हो जांदे। पहला श्लोक ए वे, क्योंकि असी तीन हिस्सिआं च दी विचार करनी। एक बेनती आप जी नूं आरंभ च मैं जरूर करनी है, कदी भी गुरु ग्रंथ साहिब दे अर्थ ओलारू हो के जां धड़े च बज के नहीं करने। इस बेनती नूं जरूर सुनियो, क्योंकि जदों असीं धड़े च बज के अर्थ करांगे हर बंदे दी सोच आपो अपनी है। सिख पंथ दे अंदर भावें गुरु ग्रंथ साहिब जी एकता दी असीं गल करने आं, आपो अपनी सोच ते आपो अपनी इंटरप्रिटेशन है, शब्द ओही है। एक विचार वाला धड़ा उहदे अर्थ कुछ होर कर रहा है, दूजी विचार वाला धड़ा उहदे अर्थ कुछ होर कर रहा है, ते अर्थां दी राजनीति भी खेडी जांदी है। दास बेनती करेगा कि गुरु ग्रंथ साहिब दी पवित्र बाणी च जदों अर्थ करिए ना तां किसे नूं नीमा खाण लई कदी अर्थ करिए, क्योंकि कईआं बंदिआं दा सुभाक हुंदा, मैं इह तर्क नहीं कर रहा कि जदों कोई उहनां दी विचार दा विरोधी संगत विच आ जाए ते माइक हत्थ विच होवे, ਉਹ ਜਿੰਨੀ ਅੰਦਰ ਦੀ ਆਗੇ ਗੁਰਬਾਣੀ ਦੀਆਂ ਤੁਕਾਂ ਬੋਲ ਬੋਲ ਕੇ ਸਾਰੀ ਕੱਢੀ ਜਾਂਦੇ ਆ, ਅੰਦਰ ਈਰਖਾ ਹੁੰਦੀ ਹੈ, ਸਾੜਾ ਹੁੰਦਾ, ਹੁਣ ਪਤਾ ਵੀ ਬੰਦਾ ਆ ਗਿਆ, ਜਿੰਨਾ ਕੁ ਮੈਂ ਸਾੜ ਸਕਣਾ ਇਹਨੂੰ ਸਾੜ ਦਿਆਂ। ਤੇ ਇੱਥੇ ਮੰਜੀ ਸਾਹਿਬ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਜਿਸ ਬੰਦੇ ਦੇ ਬੋਲ ਕਿਸੇ ਦੇ ਅੰਦਰ ਨੂੰ ਸਾੜਦੇ ਹੋਣ ਉਹਦਾ ਗੁੱਸਾ ਵੀ ਕੀ ਕਰਨਾ ਹੈ। ਮੰਨ ਲਓ ਆਪ ਜੀ ਨੂੰ ਕੋਈ ਸ਼ਬਦ ਬੋਲਦਾ ਅੰਦਰ ਨੂੰ ਸਾੜਦੇ ਹੋਣ, ਮੈਂ ਅਰਜ਼ ਕੀਤੀ ਉਹਦਾ ਗੁੱਸਾ ਕੀ ਕਰੋਗੇ? ਕਿਉਂਕਿ ਮਾਚਿਸ ਦੀ ਤੀਲੀ ਪਹਿਲਾਂ ਆਪਣਾ ਮੂੰਹ ਸਾੜੇਗੀ ਤਾਂ ਦੂਜੇ ਨੂੰ ਸਾੜੇਗੀ, ਆਪ ਬਲੇਗੀ ਤੇ ਦੂਜੇ ਨੂੰ ਅੱਗ ਲਾਏਗੀ। ਜਿਹੜਾ ਬੰਦਾ ਆਪਣੇ ਲਫ਼ਜ਼ਾਂ ਨਾਲ ਦੂਜੇ ਦੇ ਅੰਦਰ ਨੂੰ ਸਾੜਦਾ ਉਹਦੇ ਤੇ ਤਰਸੀ ਖਾਧਾ ਜਾ ਸਕਦਾ, ਕਿਉਂਕਿ ਸੜਿਆ ਹੋਇਆ ਕੀ ਸਾੜ ਸਕਦਾ। ਹੁਣ ਇਹ ਤੀਲੀ ਕਹਿ ਮੈਂ ਨਹੀਂ ਸੜਨਾ, ਦੂਜੇ ਨੂੰ ਫੂਕ ਕੇ ਰੱਖ ਦੇਣਾ, ਇਹ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਤੀਲੀ ਨੂੰ ਖੁਦ ਸੜਨਾ ਪਏਗਾ, ਜੇ ਸਾੜਨਾ ਹੈ ਤੇ ਆਪ ਸੜਨਾ ਹੋਵੇਗਾ। ਯਾਦ ਰੱਖੋ, ਜਿਹਦੇ ਬੋਲ, ਜਿਹਦੇ ਸ਼ਬਦ, ਜਿਹਦੇ ਲਫ਼ਜ਼ ਅੰਦਰ ਨੂੰ ਠੰਡ ਪਾਉਂਦੇ ਹੋਣ ਉਹਦਾ ਅੰਦਰ ਤਾਂ ਹੀ ਠੰਡ ਪਾ ਸਕਦਾ ਜੇ ਆਪ ਖੁਦ ਠੰਡਾ ਹੋਵੇਗਾ। ਤਾਂ ਬੇਨਤੀ ਜਿਹੜੀ ਕਰਨ ਲੱਗਾ, ਕਿਉਂਕਿ ਮੈਨੂੰ ਪਤਾ ਅੱਜ ਦਾ ਵਿਸ਼ਾ ਚੱਲ ਪਿਆ ਸੰਤਾਂ ਦਾ ਤੇ ਬੜੇ ਸਵਾਲ ਪਨਪਨੇ ਨੇ, ਤੇ ਦੂਜੀ ਬਦਤੀ ਸਾਡੀ ਇਹ ਹੋ ਚੁੱਕੀ ਏ ਅਸੀਂ ਇੰਨੀ ਕੁ ਨੈਗੇਟਿਵ ਅਪਰੋਚ ਨਾਲ ਜੀਨੇ ਪਏ ਹਾਂ। ਇਸ ਢੰਗ ਨਾਲ ਅਸੀਂ ਕਥਾ ਕੀਰਤਨ ਵਿਚਾਰਾਂ ਕਰਨੇ ਪਏ ਹਾਂ ਕਿ ਸ਼ਾਇਦ ਕੱਲ ਨੂੰ ਸਾਰੀ ਕੌਮ ਨੇ ਖਤਮ ਹੋ ਜਾਣਾ। ਇਸ ਗੱਲ ਨੂੰ ਮੈਂ ਫਿਰ ਦੁਬਾਰਾ ਦੁਹਰਾਵਾਂਗਾ, ਇੰਨੀ ਕਦੀ ਨੈਗੇਟਿਵ ਅਪਰੋਚ ਲੈ ਕੇ ਨਾ ਚੱਲੋ। ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਦੀ ਵੀ ਨੈਗੇਟਿਵ ਅਪਰੋਚ ਨੂੰ ਥਾਂ ਹੀ ਨਹੀਂ ਦਿੱਤੀ। ਇੱਥੋਂ ਤੱਕ ਕਿ 35,000 ਸਿੱਖ ਕੁੱਪਰਹੇੜੇ ਦੇ ਮੈਦਾਨ ਵਿੱਚ ਅਬਦਾਲੀ ਨੇ ਵੱਡਾ ਘੱਲੂਘਾਰਾ ਸੰਘਰਸ਼ ਕਰਦੇ ਸ਼ਹੀਦ ਹੋ ਗਏ, 35,000 ਸਰੀਰ ਜਿਹੜੇ ਨੇ ਮੈਦਾਨ ਵਿੱਚ ਪਏ ਨੇ, ਤੇ ਇੱਕ ਨਿਹੰਗ ਸਿੰਘ ਬਜ਼ੁਰਗ ਜ਼ਖਮਾਂ ਦੇ ਨਾਲ ਸਾਰਾ ਸਰੀਰ ਭਰਿਆ, ਕੱਪੜੇ ਉਹਦੇ ਖੂਨ ਨਾਲ ਲੱਤ ਪੱਤ ਨੇ। ਮੈਂ ਸੋਚਣਾ ਏਡੀ ਵੱਡੀ ਉਹਦੀ ਉਸਾਰੂ ਸੋਚ, ਪੋਜ਼ਿਟਿਵ ਸੋਚ, 35,000 ਦੇ ਸਰੀਰ ਕੋਲੋਂ ਲੰਘਦਾ ਅਬਦਾਲੀ ਦੇ ਕੈਂਪ ਕੋਲ ਖਲੋ ਕੇ ਕਹਿੰਦਾ ਕਿ ਅਜੇ ਤੱਤ ਬਾਕੀ ਰਹਿ ਗਿਆ ਹੈ, ਕਾਹਦੇ ਤੂੰ ਜਸ਼ਨ ਮਨਾ ਰਿਹਾ, ਆਹ ਬਾਹਰ ਨਿਕਲ, ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇਰਾ ਮੁਕਾਬਲਾ ਕਰਨ ਆਇਆ। ਮੈਂ ਬੇਨਤੀ ਕਰਾਂਗਾ ਕਿੱਡੀ ਉਸਾਰੂ ਸੋਚ ਹੈ। ਚਮਕੌਰ ਦੀ ਗੜੀ ਚ ਕਿਤੇ ਨੈਗੇਟਿਵ ਅਪਰੋਚ ਹੈ, 10 ਲੱਖ ਤੇ 40 ਦਾ ਮੁਕਾਬਲਾ ਕਿਤੇ ਹੋ ਸਕਦਾ ਦੁਨੀਆਂ ਦੀ ਹਿਸਟਰੀ ਚ? ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਗੁਰਸਨਾ ਚੇ ਕਾਰੇ ਕੁਨਦ ਚਹਿਲ ਨਰ ਕਿ 10 ਲੱਖ ਬਰਾਇਦ ਬਰੋ ਬੇਖਬਰ। 10 ਲੱਖ ਜ਼ਫਰਨਾਮੇ ਚ ਮਹਾਰਾਜ ਨੇ ਕਿਹਾ, ਤੇ ਦੂਜੇ ਪਾਸੇ ਇਹ ਸ਼ੇਰ ਜਿਹੜਾ ਦੋ ਤੁਕਾਂ ਚ ਗਿਣਤੀ, ਗੁਰਸਨਾ ਚੇ ਕਾਰੇ ਕੁਨਦ ਚਹਿਲ ਨਰ ਕਿ 10 ਲੱਖ ਬਰਾਇਦ ਬਰੋ ਬੇਖਬਰ, ਇੱਕ ਪਾਸੇ 40 ਦੂਜੇ ਪਾਸੇ 10 ਲੱਖ, ਤੇ 40 ਨੇ ਪ੍ਰਸ਼ਾਦਾ ਪਾਣੀ ਵੀ ਕਈ ਦਿਨਾਂ ਦਾ ਨਹੀਂ ਛਕਿਆ, ਭੁੱਖਣ ਪਾਣੇ। ਦਾਸ ਕਈ ਵਾਰੀ ਜਦੋਂ ਇਸ ਗੱਲ ਨੂੰ ਪੜ੍ਹਦਾ ਸ਼ੇਰ ਨੂੰ, ਮਨ ਚ ਆਉਂਦਾ ਏਡੀ ਵੱਡੀ ਪੋਜ਼ਿਟਿਵ, ਏਡਾ ਉਸਾਰੂ ਸੋਚ ਕਿ 10 ਲੱਖ ਬੰਦਾ ਮਾਰਨ ਵਾਸਤੇ ਆਇਆ ਹੋਵੇ ਤੇ 40 ਦਾ ਸਰਦਾਰ ਕਹਿੰਦਾ ਘਬਰਾਇਓ ਨਾ, ਜੇ ਅੰਦਰ ਦਾ ਦ੍ਰਿੜ ਨਿਸ਼ਚਾ ਹੋਵੇ ਤੇ ਆਪਾਂ 10 ਲੱਖ ਨੂੰ ਵੀ ਚੀਰ ਕੇ ਨਿਕਲ ਜਾ। ਮੇਰੀ ਸਿਰਫ ਇੱਕ ਬੇਨਤੀ ਹੈ, ਸੁਣਿਓ ਬੇਨਤੀ, ਵੀ ਏਡੀ ਨੈਗੇਟਿਵ ਸੋਚ। ਹੁਣ ਲਫ਼ਜ਼ ਆਇਆ ਸੰਤ, ਮੈਂ ਤੁਹਾਨੂੰ ਬੇਨਤੀ ਕਰਨੀ ਹੈ, ਦੋ ਕੁਝ ਪ੍ਰਮਾਣ ਦੇ ਕੇ ਮੈਂ ਅਰਥ ਇਹੀ ਕਰਨੇ ਜੋ ਮਹਾਰਾਜ ਕਿਰਪਾ ਕਰਾਣਗੇ। ਕਿਉਂਕਿ ਹੁਣ ਸੰਤ ਲਫ਼ਜ਼ ਆਇਆ, ਕਈਆਂ ਦੇ ਮਨ ਦੇ ਇੱਕ ਤਾਂ ਪਹਿਲਾਂ ਸਾਡਾ ਖਿਆਲ ਹੀ ਉਹਨਾਂ ਵੱਲ ਜਾਂਦਾ ਜਿਨ੍ਹਾਂ ਨੇ ਸੰਤ ਲਫ਼ਜ਼ ਦੇ ਥੱਲੇ ਕੰਮ ਹੀ ਗੰਦੇ ਕੀਤੇ ਹੁੰਦੇ ਆ। ਯਾਦ ਰੱਖਿਓ, ਯਾਦਾ ਸਾਡੀ ਬਿਰਤੀ ਬਣ ਗਈ ਜਿਨ੍ਹੇ ਸੰਤ ਲਫ਼ਜ਼ ਦੇ ਥੱਲੇ, ਕਿਉਂਕਿ ਮੈਂ ਬਾਣਾ ਨਹੀਂ ਕਹਾਂਗਾ ਕਿ ਸੰਤ ਦਾ ਕੀ ਬਾਣਾ ਹੁੰਦਾ ਹੈ, ਸੰਤ ਦਾ ਤੇ ਆਪਣੇ ਗੁਣ ਹੀ ਬਾਣਾ ਬਣ ਜਾਂਦੇ ਹੁੰਦੇ। ਸਾਡਾ ਧਿਆਨ ਇੱਕੋ ਦਮ ਉਧਰ ਜਾਂਦਾ, ਜਿਹੜੇ ਲੋਕ ਜ਼ਿੰਦਗੀ ਦੀ ਬਾਜੀ ਚੋਂ ਹਾਰ ਚੁੱਕੇ ਨੇ, ਤੇ ਅਸੀਂ ਹਮੇਸ਼ਾ ਖਿਮਾ ਕਰਿਓ ਉਹਨਾਂ ਲੋਕਾਂ ਨੂੰ ਹੀ ਆਪਣੀ ਜ਼ੇਨ ਵਿੱਚ ਥਾਂ ਦਿੰਦੇ ਹਾਂ ਜਿਹੜੇ ਇਸ ਪਵਿੱਤਰ ਸ਼ਬਦ ਨੂੰ ਪਲੀਤ ਕਰਨ ਦਾ ਯਤਨ ਕਰਦੇ ਆ। ਪਰ ਜੇ ਸੋਚ ਚੰਗੀ ਲੈ ਕੇ ਚੱਲਾਂਗੇ ਸਭ ਕੁਝ ਪਲਟੇਗਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਆਪ ਜੀ ਦਾ ਬੱਚਾ ਸਕੂਲ ਚ ਪੜ੍ਹਦਾ, ਕਦੀ ਬੱਚੇ ਨੂੰ ਨੈਗੇਟਿਵ ਸੋਚ ਦਿੱਤੀ? ਅਸੀਂ ਜਦੋਂ ਬੱਚਾ ਸਕੂਲ ਚ ਜਾਏਗਾ ਉਹਦੇ ਨਾਲ ਇਹੀ ਗੱਲ ਕਰਾਂਗੇ, ਬੇਟਾ ਫਲਾਣੇ ਰਿਸ਼ਤੇਦਾਰ ਦਾ ਸਾਡਾ ਬੱਚਾ ਇੰਨੀ ਪੜ੍ਹਾਈ ਕੀਤੀ, ਸਕਾਲਰਸ਼ਿਪ ਮਿਲ ਗਈ, ਉਹ ਡਿਗਰੀ ਕਰ ਗਿਆ, ਉਹ ਜੌਬ ਕਰਦਾ ਪਿਆ, ਉਹ ਇੰਨੇ ਨੰਬਰ ਲੈ ਗਿਆ। ਕਦੀ ਕਿਸੇ ਨੇ ਕਿਹਾ ਪੁੱਤ ਕੋਈ ਗੱਲ ਨਹੀਂ, ਜੇ ਇੱਕ ਵਾਰੀ ਫੇਲ ਹੋ ਗਿਆ ਤਾਂ ਕਿਹੜੀ ਗੱਲ, ਸਾਡਾ ਗਵਾਂਢੀ ਦਾ ਪੁੱਤਰ ਤਾਂ 5 ਵਾਰੀ ਫੇਲ ਹੋਇਆ। ਕਦੀ ਕਿਹਾ ਅਸੀਂ ਦੁਨੀਆਂ ਚ ਅਸਫਲ ਬੰਦਿਆਂ ਦਾ ਕਦੀ ਆਪਣੇ ਬੱਚਿਆਂ ਕੋਲ ਜ਼ਿਕਰ ਨਹੀਂ ਕਰਦੇ, पर खेद इस गल दा संगत विच उन्हां दी कथा ही करी जाने आ जिहड़े परमार्थ दी रस्ते तो भटक के फेल हो चुके आ। मैं बेनती करांगा उन्हां दा जिक्र करो, तिन्हां देख मन चाओ उठन दा हो कद पाई गुणताशा। उन्हां दा जिक्र करो कि जिन्हां ने परमात्मा की इबादत भी जुड़े। मैं अर्ज कर लगा गुरु ग्रंथ साहिब च संत दे थले जिहड़ा परपंच चलदा है उहदा जिक्र भी किया, पर गुरु ग्रंथ साहिब जी ने किते नहीं यह कहा कि रब की बंदगी करने वाला संत हुंदा ही नहीं। सुनो बेनती, आसा दीवार अज सवेरे शलोक जदों एक हुक्म आया कुदरती तौर ते मन च हुंदा भी की विचार होवेगी अज। महाराज का एक शलोक याद आ गया उत्थे, उस शलोक विच परपंच दा ते असलियत दा दोनां दा जिक्र कीता। महाराज दा बचन है जी, अंदरों झूठे पैज बार, ए पखंडी है। अंदर झूठे बाहर अडंबर बनाया, अंदरों झूठे पैज बाहर दुनिया अंदर फैल, अठ सठ तीर्थ जे नाम है उतरै नाही मैल। सुनो, अंदरों झूठा बाहरों परपंची, ठाठा बागा बनाई बैठा धर्म दे नां दा। सतगुरु कहिंदे इन्ना अंदर दा भ्रिष्ट है जे अठाठ तीर्थां ते वी टुब्बी मार लै ए मैले दा मैला ही रहेगा। अंदरों झूठे पैज बाहर दुनिया अंदर फैल, अड़सठ तीर्थ जे नाम है उतरै नाही मैल। पर गुरमुखो अगला बचन पढ़ो, जिन पट अंदर बाहर गुदड़ ते भले संसार। हुण अंदरों झूठे जे कहन ते गुरु नानक साहिब कहिंदे असलियत भी है कि जिन्हां दे अंदर नाम दी रेशम है, बाहरों सादे मुरादे पाटे कपड़े पाए ने। मत समझो कि बाहर दी लिशक पुशक ही रूहानियत है, असलियत वे पाटियां लीरां विच भी ब्रह्म ज्ञानी ते संत तुहानू मिलेगा। फिर बेनती, जिन पट अंदर बाहर गुदड़ ते भले संसार, तिन ने वो लगा रब सेती देखने विचार। रंग हसें रंग रोवें चुप पी कर जाहें, परवाह नाही किसे केरी बाज सच्चे ना। एक परमात्मा तो बिना उन्हां नू किसे दी होर परवाह नहीं। मैं ज्यादा इधर नहीं बोलना कि केड़ा केड़ा परपंच क्या, बस जो अज गुरुदेव ने कहा इनू थोड़ा जा पॉजिटिव लेके चलिए। महाराज कहिंदे परमात्मा दे संत जन जिन्हां ने ओठ आसरा प्रभु दा लिया वह दूजे नू तारन दे समर्थ ने। उन्हां दी संगत निर्मल कर दिंदी है, पवित्र कर दिंदी है। श्री गुरु ग्रंथ साहिब दी बाणी च जिन्नी को दाते सोझी बख्शी, दो बचन होर करांगा कि संत कौन हुंदा है। अर्ज है, सर्टिफिकेट दे के संत नहीं बनते, ते पग्गां ते चोले पवा के कल्ले संत नहीं बनते। सच एवे, कईयां नूं इह गल पिंच जरूर करेगी, संत ना लिबास है ना संत बार मुखी कोई अडंबर है कि बहुत सारे कट्ठे होके सिर ते पग बन्नी जान ते कह दिए संत बन गया। गुरु ग्रंथ साहिब कहिंदे संत होवे जिन्हू अठे पैर चौबी घंटे, जिन्नी देर तक सवास ने जिदे अंदरों एक खिन भी कदी वाहगुरु जी का नाम नहीं विसरिया। सतगुरु दे बचन ने जिन्ना सांस गिरास ना विसरै, हर नामा मन मंत धन से सही नानका पूर्ण सोई संत। ओ ही पूर्ण संत है, ओ ही पूर्ण गुरमुख है जड़ा सांस गिरास परमात्मा दी इबादत करदा सिमरन च लीन है। दूसरा बचन, कला वाहगुरु शब्द जा सिमरन ही नहीं, उहदे जीवन विच परउपकार किन्ना कु है। एक प्रमाण मैं बारमुखी भी दे देना कि उहदा बारमुखी जीवन कैसा है। सतगुरु गुरु अर्जुन देव जी का बचन है कि रुख खलोता है जमीन दे उत्ते संत की है। उस शब्द दियां मारू राग दा शब्द कह राहो दियां तुकां ने, मन मेरे राम रो नित नीत, दयाल देव किरपाल गोबिंद सुन संत ना की रीत। ए राहो दियां तुकां ने, इहदा अर्थ है मेरे मन तू सदा परमात्मा वाहगुरु जी का नाम जप, आओ उस दयाल वाहगुरु की कृपा नाल किरपालू परमात्मा की मेहर नाल मैं तेनू संत जना दे जीवन की रीत दसन लगा, मर्यादा दसन लगा। फिर तुका सरवण करियो, मन मेरे राम रो नित नीत, दयाल देव किरपाल गोविंद सुन संत ना की रीत। आ संत जना दे जीवन की मर्यादा तेनू दसा। ਉਹਨਾਂ ਦੀ ਡੈਫੀਨੇਸ਼ਨ ਕੀ ਹੈ? ਇਹ ਸ਼ਬਦ ਆਰੰਭ ਹੁੰਦਾ ਸ਼ਸਤਰ ਤੀਖਣ ਕਾਟ ਡਾਰਿਓ ਮਾਨਾ ਕਿਨੋ ਰੋਸ ਕਾਜ ਉਵਾਉ ਕਿ ਲੈ ਸਵਾਰਿਓ ਤਿਲ ਨਾ ਦਿਨੋ ਦੋਸ਼ ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨਾ ਰਿਹੋ ਸਰੀਰ ਮਾਂ ਸਾਗਰ ਨੇ ਵਿਆਪੈ ਖਿਨੈ ਉਤਾਰਿਓ ਤੀਰ। ਦੇਖੋ ਉਦਾਹਰਨ ਮਹਾਰਾਜ ਕੈਸੀ ਦਿੰਦੇ ਸੰਤ ਕੌਣ। ਹਜ਼ੂਰ ਕਹਿੰਦੇ ਨੇ ਇੱਕ ਰੁੱਖ ਧਰਤੀ ਤੇ ਖਲੋਤਾ ਹੈ ਤੇ ਉਸ ਰੁੱਖ ਨੂੰ ਇੱਕ ਆਦਮੀ ਕੁਹਾੜੇ ਨਾਲ ਤਿੱਖੇ ਸ਼ਸਤਰ ਨਾਲ ਉਹਨੂੰ ਕੱਟਣ ਆ ਗਿਆ। ਭਾਵੇਂ ਉਹਨੇ ਆਰੀ ਲਿਆਂਦੀ ਭਾਵੇਂ ਕੁਹਾੜੀ ਲਿਆਂਦੀ ਉਹਨੂੰ ਕੱਟਣ ਲੱਗਾ ਤੇ ਦਾਸ ਭਾਵੇਂ ਮੇਰਾ ਵਿਸ਼ਾ ਨਹੀਂ ਪਰ ਇੱਕ ਬੇਨਤੀ ਕਰ ਦਿਆਂਗਾ। ਹੁਣ ਪੂਰੀ ਧਰਤੀ ਤੇ ਇੱਕੋ ਗੱਲ ਲੱਗਦੀ ਪਈ ਏ ਕਿ ਬੰਦਾ ਇਸ ਬ੍ਰਹਿਮੰਡ ਚ ਸਾਹ ਸਾਹ ਕਿਵੇਂ ਲਏਗਾ, ਅਸੀਂ ਕਿਵੇਂ ਸਾਹ ਲਾਂਗੇ। ਇਹਦਾ ਮਤਲਬ ਇਹ ਨਹੀਂ ਕਿ ਮਸ਼ੀਨ ਜਿੱਥੇ ਅਸੀਂ ਜੀ ਰਹੇ ਹਾਂ ਜ਼ਹਿਰ ਕੇਵਲ ਪੋਇਜ਼ਨ ਕੇਵਲ ਰੋਟੀ ਪਾਣੀ ਚ ਨਹੀਂ। ਉਹ ਪਿਆਰਿਓ ਰੋਟੀ ਤਾਂ 24 ਘੰਟਿਆਂ ਵਿੱਚ 2 ਵਾਰੀ 3 ਵਾਰੀ ਖਾਂਦੇ ਹਾਂ, ਜਿਹਨੂੰ ਅਸੀਂ ਖਿੰਨ ਖਿੰਨ ਆਪਣੇ ਅੰਦਰ ਖਿੱਚਣੇ ਪੈ ਇਹ ਵੀ ਜ਼ਹਿਰ ਬਣਿਆ ਹੋਇਆ ਹੈ। ਆ ਬਾਹਰ ਦਾ ਜਿੰਨਾ ਪੋਲੂਸ਼ਨ ਹੈ ਇਹ ਸਾਰਾ ਹੀ ਤਾਂ ਜ਼ਹਿਰ ਹੈ। ਰੁੱਖ ਐਸਾ ਪਰਉਪਕਾਰੀ ਹੈ, ਸੰਤ ਕੌਣ ਹੈ ਕਿ ਰੁੱਖ ਦੀ ਤਰ੍ਹਾਂ ਮਹਾਰਾਜ ਵਚਨ ਕਰਦੇ। ਰੁੱਖ ਨੂੰ ਕੁਹਾੜੇ ਨਾਲ ਵੱਢੋ, ਰੁੱਖ ਨੂੰ ਆਰੀ ਨਾਲ ਕੱਟੋ। ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਆ ਰੁੱਖ ਕੁਹਾੜੀ ਤੇ ਆਰੇ ਨਾਲ ਵੱਢਣ ਵਾਲੇ ਦਾ ਵੀ ਭਲਾ ਹੀ ਮੰਗਦਾ ਹੈ। ਸੰਤ ਦੇ ਅੰਦਰ ਕਦੀ ਵੈਰ ਨਹੀਂ, ਸ਼ਸਤਰ ਤੀਖਣ ਕਾਟ ਡਾਰਿਓ ਮਾਨਾ ਕਿਨੋ ਰੋਸ, ਉਹ ਕਦੀ ਵੀ ਆਪਣੇ ਮਨ ਵਿੱਚ ਵੱਢਣ ਵਾਲੇ ਦੇ ਪ੍ਰਤੀ ਵੀ ਨਫ਼ਰਤ ਨਹੀਂ ਰੱਖਦਾ। ਅਗਲੀ ਬਾਤ ਕਿ ਰੁੱਖ ਨੂੰ ਕੱਟ ਕੇ ਉਹਦੀ ਕਿਸ਼ਤੀ ਉਹਦੀ ਬੇੜੀ ਬਣਾ ਲਈ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਕੁਹਾੜੀ ਨਾਲ ਆਰੀ ਨਾਲ ਕੱਟਿਆ ਉਹਦੀ ਕਸ਼ਤੀ ਬਣਾ ਕੇ ਦਰਿਆ ਦੇ ਪਾਣੀ ਉੱਪਰ ਕਸ਼ਤੀ ਨੂੰ ਤਾਰ ਦਿੱਤਾ। ਆਪ ਆਦਮੀ ਆਪਣੇ ਪੈਰਾਂ ਨਾਲ ਉਸ ਬੇੜੀ ਨੂੰ ਨੱਪ ਦਿੱਤਾ, ਉਹਦੇ ਵਿੱਚ ਅਸਵਾਰ ਹੋ ਗਿਆ। ਬੇੜੀ ਨੇ ਉਸ ਲੱਕੜ ਨੇ ਇਹ ਨਹੀਂ ਕਿਹਾ ਕਿ ਅੱਧ ਵਿਚਾਲੇ ਜਾ ਕੇ ਮੈਂ ਪਲਟੀ ਮਾਰ ਕੇ ਤੈਨੂੰ ਡੋਬ ਕੇ ਮਾਰਾਂਗੀ ਕਿਉਂਕਿ ਤੂੰ ਮੈਨੂੰ ਰੁੱਖ ਦੇ ਰੂਪ ਵਿੱਚ ਕੱਟਿਆ ਤੇ ਮੈਨੂੰ ਜੋ ਕੱਟਿਆ ਮੈਂ ਤੈਨੂੰ ਖਤਮ ਕਰਾਂਗੀ। ਯਾਦ ਰੱਖੋ ਰੁੱਖ ਕਟੀਚਣ ਤੋਂ ਬਾਅਦ ਵੀ ਬੇੜੀ ਬਣ ਕੇ ਵੱਢਣ ਵਾਲੇ ਦੇ ਬੱਚਿਆਂ ਨੂੰ ਪਾਰ ਪਿਆ ਕਰਦਾ। ਸੰਤ ਜਨਤਾ ਬੁਰਾ ਮੰਗਣ ਵਾਲਿਆਂ ਦਾ ਵੀ ਭਲਾ ਹੀ ਕਰਦਾ। ਇਹ ਸੰਤ ਦਾ ਬਾਹਰਮੁਖੀ ਜੀਵਨ ਹੈ। ਫਿਰ ਮੈਂ ਤੁਕ ਪੜ੍ਹ ਦੇਣਾ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕਿਨੋ ਰੋਸ ਕਾਜ ਉਵਾਓ ਕੋ ਲੈ ਸਵਾਰਿਓ ਤਿਲ ਨਾ ਦਿਨੋ ਦੋਸ਼ ਮਨ ਮੇਰੇ ਰਾਮ ਰਹੋ ਨਿਤਨੀਤ ਦਿਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤ ਨਾ ਕੀ ਰੀਤ ਚਰਨ ਤਲੈ ਉਹ ਗਾਹੇ ਬੈਸਿਓ ਸ਼ਰਮ ਨਾ ਰਿਹੋ ਸਰੀਰ ਮਹਾਂ ਸਾਗਰ ਨੇ ਵਿਆਪੈ ਖਿਨੈ ਉਤਾਰਿਓ ਤੀਰ। ਤੈਨੂੰ ਉਸ ਰੁੱਖ ਦੀ ਲੱਕੜ ਦੀ ਬਣੀ ਕੋਈ ਬੇੜੀ ਨੇ ਵੀ ਪਾਰ ਕਰ ਦਿੱਤਾ। ਸੰਤ ਜਨ ਬੁਰਾ ਮੰਗਣ ਵਾਲੇ ਦਾ ਵੀ ਭਲਾ ਕਰਦਾ ਹੈ। ਮੈਨੂੰ ਯਾਦ ਹੈ ਪਰ ਲੋਕ ਬਖਸ਼ਦੇ ਕੋਈ ਨਹੀਂ ਜੇ। ਭਾਈ ਵੀਰ ਸਿੰਘ ਉਹਨਾਂ ਨੇ ਵੀ ਇੱਕ ਉਦਾਹਰਣ ਐਸੀ ਦਿੱਤੀ ਜਿਵੇਂ ਗੁਰੂ ਅਰਜੁਨ ਸਾਹਿਬ ਨੇ ਕਿਹਾ ਸੰਤ ਰੁੱਖ ਦੀ ਤਰ੍ਹਾਂ, ਬਾਬਾ ਫਰੀਦ ਨੇ ਕਿਹਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜਿਰਾਂਦ। ਭਾਈ ਸਾਹਿਬ ਕਹਿੰਦੇ ਆ ਕਿ ਬੰਦਾ ਰੁੱਖ ਨੂੰ ਕਿਹੜਾ ਟਿਕਣ ਦਿੰਦਾ। ਅੱਜ ਸਮਾਜ ਸੇਵੀ ਸੰਸਥਾਵਾਂ ਇੱਥੋਂ ਤੱਕ ਕਿ ਧਾਰਮਿਕ ਅਦਾਰੇ ਵੀ ਇਸ ਪਾਸੇ ਲੱਗੇ ਹੋਇਆ ਵੀ ਰੁੱਖ ਲਾਓ ਰੁੱਖ ਲਾਓ। ਤੇ ਮੈਨੂੰ ਭਾਈ ਸਾਹਿਬ ਦੀ ਉਹ ਸਤਰ ਚੇਤੇ ਵੇ, ਉਹਨਾਂ ਨੇ ਮੁੱਦਤ ਪਹਿਲਾਂ ਰੁੱਖ ਬੋਲ ਕੇ ਕਹਿੰਦਾ ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਅਸਾਡੇ ਲੜਦੇ, ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਅਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਜਾਣਾ ਸਿੱਧੇ ਜਾਣਾ ਚੜਦੇ। ਰੁੱਖ ਕਹਿੰਦਾ ਮੈਂ ਤੇਰੀ ਕੋਈ ਥਾਂ ਮੱਲੀਏ, ਮੇਰਾ ਤਾਂ ਜਿੰਨਾ ਪਸਾਰਾ ਅਸਮਾਨ ਵਿੱਚ ਹੋਣਾ। ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਅਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਜਾਣਾ ਸਿੱਧੇ ਜਾਣਾ ਚੜਦੇ, ਘੇਰੇ ਅਤੇ ਫੈਲਾਓ ਅਸਾਡੇ ਵਿੱਚ ਅਸਮਾਨਾ ਹੋਸਨ ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਕੋ ਲੜਦੇ। ਮੈਂ ਤੇਰੀ ਕੋਠੀ ਜਿਨ੍ਹਾਂ ਥਾਂ ਤੇ ਨਹੀਂ ਮੱਲਿਆ, ਤੇਰੇ ਪਲਾਟਾਂ ਜਿਨ੍ਹਾਂ ਥਾਂ ਤੇ ਨਹੀਂ ਮੱਲਿਆ, ਮੈਂ 2 ਗਿੱਠਾਂ ਥਾਂ ਮੱਲਿਆ। ਯਾਦ ਰੱਖਿਓ ਬੰਦਾ ਰੁੱਖ ਨੂੰ ਵੀ ਬਰਦਾਸ਼ਤ ਨਹੀਂ ਕਰਦਾ, ਬਹੁ ਗਿਣਤੀ ਵਿੱਚ ਈਰਖਾਲੂ ਤੇ ਮਨਮੁਖ ਸੰਤ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਸੰਤ ਦਾ ਫੈਲਾਅ ਤਾਂ ਆਤਮਕ ਮੰਡਲਾਂ ਵਿੱਚ ਹੈ। ਮੈਂ ਫਿਰ ਬੇਨਤੀ ਕਰਾਂਗਾ, ਸੰਤ ਉਹ ਜਿਹੜਾ ਇਬਾਦਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਕਿ ਸੰਤ ਦਾ ਆਧਾਰ ਕੀ ਹੈ। ਹਜ਼ੂਰ ਨੇ ਫਰਮਾਇਆ ਆਠ ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪਗਸ਼ਾਰ, संत रहत सुनो मेरे भाई, उहां की महिमा कथन न जाई, वर्तन जाके केवल नाम, आनंद रूप कीर्तन विश्राम, मित्र सत्र जाके एक समाने, प्रभ अपने बिन अवर न जाने। संत ओ जड़ा परमात्मा दी इबादत भी जुड़िया। इस तो अगली बेनती, जदों पवित्र खिरदे दी कोई संगत करेगा, मैले खिरदे पवित्र हो जाते ने गुरमुखां दी संगत करके। साडे इतिहास एक नहीं दो ने, कल भी असी धन गुरु रामदास दियां सारा दिन सिफतां कीतियां आपां रल मिलके। गुरु रामदास ने बड़ी बख्शिश की, रात श्री अकाल तख्त साहब ते दास ने दीवान विच एक बेनती की सी, धन गुरु रामदास सोढ़ी सुल्तान ते कई बारी मंजी साहब तो भी अर्ज की मैं अगे कि इत्थे अमृतसर दे बजुर्ग इत्थों दी संगत कई दहाके पहला एक लफ्ज वरदी सी, तीन शब्द वरदी सी, अज मैं दोहरान लगा आवांगा विषय ते कि रब दे संत जन वो शब्द वरदे सन। पहला धन गुरु रामदास परकरमा च मत्था टेक लग्या, आई उन्हां दी अरदास सी, ते मेरा ख्याल है तीन शब्द अरदास बन जान ते सब कुछ विचे आ जांदा। पहला सी धन गुरु रामदास, दूजा शब्द कहिंदे सन रखी गरीब दी लाज, ते तीजा शब्द वरदे सन करी ना किसे दा मुथाज। सब कुछ विचे दिया गया। जदों धन गुरु रामदास कहा उदों सिमरन आ गया, रखी गरीब दी लाज उदो दुख सुख औड़ सौड़ भीड़ विचों मेरी इज्जत बचा ली, ए अरदास आ गई। करी ना किसे दा मुथाज, मैनू किसे दे दर ते झोली ना अडनी पई। प्यारे दे विच सब कुछ आ गया, दो दुनियादार मंगदे आ, तिना शब्दों में सब कुछ आ गया। धन गुरु रामदास, रखी गरीब की लाज, करी ना किसी का मुथाज। ते रात दास ने बेनती की सी कि धन शब्द कहांगे ना, क्योंकि कई बार हो सकता है कई सज्जन जदों धन शब्द की व्याख्या हुंदी है उन्हां दे मन जिवें कई भावना वाले कहिंदे धन धन गुरु नानक साहब जी कहिंदे है ना। दिल्ली तुसी जाओ ते संगत कहा भी धन धन गुरु बाला प्रीतम गुरु हरकृष्ण साहब जी, धन धन गुरु तेग बहादुर जी, ते मैं कहा जिन्नी संगत इत्थे आउंदी है प्यारिओ परकरमा विच मत्था टेकदे उन्हां दी जबान तो पहला शब्द ही निकलदा धन धन गुरु रामदास जी। यह धन धन गुरु रामदास सच्ची सरकार उन्हां दा नाम लिया की हो जाएगा। कल असी पढ़िया सी कि खुद गुरु रामदास बचन करदे आ कि भाई सिखो जे नाम की वडियाई लैनी है तो गुरु नूं धन क्या करो। एक यह उस्तत है, गुरु ग्रंथ साहिब च उस्तत दे बारे भी कहा, खुशामद रख के खुशामदी बिरती लालची बिरती नाल उस्तत दी मनाई है। उस्तत निंदा दो त्याग है, पर हिरदे दी भावना रख के गुरु दी सच्ची सूची सिबद करनी है दी वार वार प्रेरणा है। उस्तत मन में कर निरंकार, कर मन मेरे सत व्यवहार। गुरु रामदास का एक वचन है, वडियाई गुरमुख दे प्रभ हर पावै सोई, गुरमुख नानक आराध्या सब आखो धन 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 गुरसोई। महाराज वचन कर दिया सब धन कहो, गुर सत गुरु गुर सत गुरु जित मिलहार पड़दा कजिया। अर्ज करांगा गुरु रामदास जी ने बड़ी बख्शिश वरताई, इत अज भी वरतांदे पए, अज भी कृपा कर रहे हैं। दास ने शायद कल भी कीता गल कीती होवे, रिपीट होवे, उन्हें बख्श दिया जे। भाई गुरदास साहब ने जदों गुरु रामदास बारे शब्द बोले कि बैठा सोढ़ी पातशाह, उन्होंने पास्ट विच नहीं बोले, उन्होंने प्रेजेंट विच बोले आ, वर्तमान च शब्द ने। सदियां लंघन तो बाद भी अज ये शब्द ओ ही महत्ता रखता है जिस वक्त गुरु रामदास शरीरक रूप विच ने। भाई साहब ने दो शब्द सत्रां कह के कि दुनिया के लोगों गुरु रामदास इस स्थान ते सोढ़ी पातशाह बैठा है, ताल पूर्ण मुकम्मल कर लिया खटा लिया है, अमृतसर की धरती ते रूहानियत दियां जोतां वाली बैठा है। बैठा सोढ़ी पातशाह रामदास सत गुरु कहावे, पूर्ण ताल खटाया अमृतसर विच जोत जगावे। एक लफ्ज होर थोड़ा जिहा क्लीयर आपां कर लईए, विचार दा विशा नहीं। साढ़े कई सज्जन कह देंदे आ अमृत सरीए अंदर सड़िए, सुनू मिलता जी बाहरों बड़ी बारी, यह शब्द कदों आया अमृत सरीए अंदर सड़ियो। नहीं गुरमुखो, ਇਹ ਅਸਲ ਚ ਜਦੋਂ ਗੁਰੂ ਤੇਗ ਬਹਾਦਰ ਇੱਥੇ ਨਮਸਕਾਰ ਕਰਨ ਆਏ ਤੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਇਹ ਮਸੰਦਾਂ ਨੂੰ ਜਿਹੜੇ ਮਾੜੀ ਬਿਰਤੀ ਵਾਲੇ ਪ੍ਰਬੰਧ ਕਰ ਰਹੇ ਸਨ ਉਹਨਾਂ ਨੂੰ ਗੁਰੂ ਨੇ ਕਿਹਾ ਸੀ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਤੂੰ ਗੁਰੂ ਰਾਮਦਾਸ ਦੇ ਦਰ ਤੇ ਬੈਠੇ ਮਸੰਦੋ, ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਨੇ ਖਾ ਲੈ ਨੇ, ਤੁਸੀਂ ਅੰਮ੍ਰਿਤ ਸਰੀਏ ਕਾਹਦੇ ਰਹਿ ਗਏ, ਤੁਸੀਂ ਅੰਦਰ ਸੜੀਏ। ਉਹ ਅਸੀਂ ਸਾਰਿਆਂ ਲਈ ਜੋੜਨ ਲੱਗ ਪਏ। ਨਹੀਂ ਪਿਆਰਿਓ, ਇਹ ਸ਼ਬਦ ਨਹੀਂ ਐਸੇ, ਇਹ ਤਾਂ ਡਿੱਠੇ ਸਭੇ ਥਾਂ ਨਹੀਂ ਤੁਰਦੇ। ਮੈਂ ਫਿਰ ਬੇਨਤੀ ਕਰਾਂ, ਗੁਰੂ ਰਾਮਦਾਸ ਪਹਿਲੀ ਗੱਲ ਉਹਨੂੰ ਧੰਨ ਕਹੋ, ਦੂਜੀ ਬੇਨਤੀ ਰੱਖੀ ਗਰੀਬ ਦੀ ਲਾਜ। ਇਹ ਸੱਚ ਜੇ ਭਾਵੇਂ ਦੌਲਤ ਹੈ, ਭਾਵੇਂ ਵਿਦਿਆ ਹੈ, ਭਾਵੇਂ ਪਦਵੀ ਹੈ, ਭਾਵੇਂ ਤੁਹਾਡੀ ਸਰਕਾਰੇ ਦਰਬਾਰੇ ਜਿੰਨੀ ਮਰਜ਼ੀ ਚੜ੍ਹਦੇ, ਜੇ ਗੁਰੂ ਪਤ ਨਾ ਰੱਖੇਗਾ ਤੇ ਨਹੀਂ ਜੇ ਬਚਣੀ, ਨਹੀਂ ਤੇ ਇੱਕ ਖਿੰਨ ਵਿੱਚ ਸੱਚੀ ਗੱਲ ਮਿੱਟੀ ਮਿੱਟੀ ਵਿੱਚ ਮਿੱਟੀ ਬੰਦਾ ਹੋ ਜਾਂਦਾ ਹੈ। ਇਹੀ ਮੰਗਣਾ ਸਤਿਗੁਰੂ ਮੇਰੇ ਗਰੀਬ ਦੀ ਪੱਤ ਢੱਕ ਲਈ, ਜਿਹਨੂੰ ਅਸੀਂ ਬਾਣੀ ਚ ਕਹਿੰਦੇ ਹਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਹਾਲਾਂਕਿ ਭੱਟਾ ਨੇ ਕਿਹਾ ਅਬ ਰਾਖੋ ਦਾਸ ਪਾਠ ਕੀ ਲਾਜ, ਮੇਰੀ ਲਾਜ ਰੱਖ ਲਓ, ਜਿਵੇਂ ਪ੍ਰਹਿਲਾਦ ਦੀ ਰੱਖੀ, ਜਿਵੇਂ ਗਨਕਾ ਦੀ ਰੱਖੀ, ਜਿਵੇਂ ਦਰੋਪਦੀ ਦੀ ਰੱਖੀ। ਹੇ ਸਤਿਗੁਰੂ ਗੁਰੂ ਰਾਮਦਾਸ, ਜੇ ਦਰੋਪਦੀ ਦੀ ਪੱਤ ਢੱਕੀ ਗਈ, ਸੁਦਾਮੇ ਦੀ ਦਰਿਦਰਤਾ ਚਲੀ ਗਈ, ਜੇ ਗਨਕਾ ਵਰਗੀ ਪਾਪਣ ਦੇ ਪਾਪ ਮੁੱਕ ਗਏ, ਤੇਰੇ ਬੂਹੇ ਚ ਆ ਕੇ ਮੱਥਾ ਟੇਕਣ ਲੱਗਿਆ ਸਾਡੀ ਪੱਤ ਰੱਖ ਲਈ। ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਸੱਚ ਇਹ ਵੀ ਆਪਣੇ ਦਰਵਾਜ਼ੇ ਤੋਂ ਬਿਨਾਂ ਕਿਸੇ ਦਾ ਮੁਥਾਜ ਨਾ ਕਰੀ। ਮੈਂ ਵਿਸ਼ੇ ਚ ਥੋੜਾ ਜਿਹਾ ਸਿਮਤ ਕਰ ਲਈਏ, ਗੱਲ ਕੀਤੀ ਕੱਲ ਆਪਾਂ ਕਰ ਨਹੀਂ ਸਕ ਸਕੇ। ਗੁਰੂ ਰਾਮਦਾਸ ਜੀ ਨੇ ਅਨੇਕਾਂ ਗੁਰਮੁਖ ਪੈਦਾ ਕੀਤੇ, ਸੰਤ ਜਨ, ਗੁਰਸਿੱਖ, ਤੇ ਇਹ ਗੱਲ ਬੜੀ ਸਪਸ਼ਟ ਹੈ। ਅੱਜ ਸਾਰੇ ਅਸੀਂ ਜ਼ੋਰ ਲਾਉਂਦੇ ਹਾਂ, ਮੈਂ ਵੀ ਸਟੇਜ ਤੇ ਕਹਿੰਦਾ ਪ੍ਰਚਾਰ ਪ੍ਰਚਾਰ, ਪਰ ਮੈਂ ਇੱਕ ਆਪਣੇ ਮਨ ਨੂੰ ਕਹਿੰਦਾ ਹਕੀਕਤ ਇਹ ਵੇ, ਮੂਲ ਨੂੰ ਜੜ ਨੂੰ ਪਕੜੋ। ਜਿੰਨੀ ਦੇਰ ਤੱਕ ਜੇ ਅਸੀਂ ਰੌਲਾ ਗੋਲਾ ਪਾ ਕੇ ਆਹ ਸਮਾਗਮ ਆਹ ਸਮਾਗਮ, ਇਹ ਗੱਲ ਯਾਦ ਰੱਖੋ, ਜਿੰਨੀ ਦੇਰ ਤੱਕ ਆਪਣਾ ਜੀਵਨ ਨਹੀਂ ਬਣਦਾ ਉਨੀ ਦੇਰ ਤੱਕ ਦੂਜੇ ਦੇ ਜੀਵਨ ਨੂੰ ਪਲਟਣਾ ਬੜਾ ਮੁਸ਼ਕਲ ਹੈ, ਬਹੁਤ ਮੁਸ਼ਕਲ, ਬੜਾ ਮੁਸ਼ਕਲ। ਜੇ ਆਪਣਾ ਜੀਵਨ ਨਹੀਂ ਬਣਦਾ, ਫਿਰ ਗੁਰੂ ਜੀ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪ੍ਰੀਤ ਮੁਖੋਂ ਗੰਡਲਾਵਤ, ਜਨ ਨਖਾਰ ਪ੍ਰਭੂ ਪਰਬੀਨ, ਬਾਹਰ ਭੇਖਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ, ਜਨਮੈ ਮਰੈ। ਹੁਣ ਅਗਲੀ ਤੁਕ ਪੜੋ, ਜਿਸ ਕਹਿ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਫਿਰ ਬੇਨਤੀ ਹੈ ਜੀ, ਗੁਰੂ ਰਾਮਦਾਸ ਬਖਸ਼ਾਂ ਵਰਤਾਉਂਦੇ ਆ। ਗੁਰਮੁਖੋ, ਇੱਕ ਸਿੱਖ ਗੁਰੂ ਰਾਮਦਾਸ ਜੀ ਦੇ ਹੋਏ ਨੇ ਬਾਬਾ ਅਦਲੀ ਜੀ, ਚੋਲਾ ਸਾਹਿਬ ਨਜ਼ਦੀਕ ਹੀ ਆਪਣੇ ਇੱਥੇ ਜੀ, ਗੁਰੂ ਅਰਜੁਨ ਸਾਹਿਬ ਜੀ ਦਾ ਸਥਾਨ, ਉਹਦੇ ਪਿੰਡ ਦੇ ਬਾਹਰ ਬਾਹਰ ਬਾਬਾ ਅਦਲੀ ਜੀ ਦਾ ਦਰਬਾਰ ਹੈ, ਉਹਨਾਂ ਦਾ ਸਥਾਨ ਹੈ। ਧੰਨ ਗੁਰੂ ਰਾਮਦਾਸ ਜੀ ਦੇ ਪ੍ਰੇਮੀ ਸਿੱਖ ਹੋਏ ਆ। ਭਾਈ ਕਾਨ ਸਿੰਘ ਨਾਭਾ ਨੇ ਉਨ੍ਹਾਂ ਦਾ ਇੰਨਾ ਹੀ ਜ਼ਿਕਰ ਕੀਤਾ ਕਿ ਗੁਰੂ ਰਾਮਦਾਸ ਜੀ ਦੇ ਆਤਮ ਰਸੀਏ, ਪ੍ਰੇਮੀ ਗੁਰਸਿੱਖ, ਭਜਨ ਬੰਦਗੀ ਕਰਨ ਵਾਲੇ। ਫਿਰ ਮੈਂ ਉਸ ਵਿਸ਼ੇ ਤੇ ਆਉਣ ਲੱਗਾ, ਰੱਬ ਦਾ ਪਿਆਰਾ ਸੰਤ ਜਨ ਮੈਲੀਆਂ ਸੁਰਤਾਂ ਨੂੰ ਨਿਰਮਲ ਕਰ ਦਿੰਦਾ ਹੈ, ਉਹਦੀ ਸੰਗਤ ਮੈਲੇ ਖਿਰਦਿਆਂ ਨੂੰ ਪਵਿੱਤਰ ਕਰ ਦਿੰਦੀ ਹੈ। ਬਾਬਾ ਅਦਲੀ ਸਾਹਿਬ ਬਾਰ ਬਾਰ ਰਹਿੰਦੇ ਸਨ ਪਿੰਡ ਤੋਂ, ਪਾਣੀ ਦੀ ਢਾਬ ਦੇ ਕਿਨਾਰੇ ਉਹਨਾਂ ਨੇ ਝੌਂਪੜੀ ਆਪਣੀ ਛਪਰੀ ਬਣਾਈ ਹੈ। ਸਵਖਤੇ ਉੱਠਣਾ, ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਬੰਦਗੀ ਦੇ ਵਿੱਚ ਜੁੜੇ ਰਹਿਣਾ, ਅੱਧੀ ਰਾਤ ਤੋਂ ਬਾਅਦ ਉਹ ਆਸਣ ਛੱਡ ਦਿੰਦੇ ਨੇ। ਤੇ ਉਂਝ ਵੈਸੇ ਤੁਸੀਂ ਰਾਤ ਨੂੰ 11, 11:30, 12 ਵਜੇ ਕਦੀ ਪਰਿਕਰਮਾ ਕਰਕੇ ਦੇਖਿਓ, ਇਸ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਕਿੰਨੀਆਂ ਕੁ ਬਖਸ਼ੀਆਂ ਹੋਈਆਂ ਰੂਹਾਂ ਬੈਠੀਆਂ ਹੁੰਦੀਆਂ। ਮੈਂ ਤਾਂ ਕਹਿੰਦਾ ਮੇਰੇ ਅੱਖਾਂ ਦੀ ਐਨਕ ਕਾਲੀ, ਮੈਨੂੰ ਸਾਰੇ ਕਾਲੇ ਦਿਸਦੇ ਆ। ਜੇ ਅੱਖਾਂ ਦੀ ਐਨਕ ਸਾਫ਼ ਹੋਵੇਗੀ, ਸੱਚ ਇਵੇ ਇਸ ਭਾਂਡਿਆਂ ਵਿੱਚ, ਇਸ ਦਰਬਾਰ ਦੇ ਕੋਨੇ ਵੀ ਬ੍ਰਹਮ ਗਿਆਨੀ ਤੁਹਾਨੂੰ ਮਿਲ ਜਾਣਗੇ। ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਭਜਨ ਬੰਦਗੀ ਕਰਦੇ ਆ, ਬੈਠੇ ਅੱਜ ਝੌਂਪੜੀ ਚ। ਦੀਵੇ ਦੀ ਲੋ ਬੜੀ ਮੱਧਮ ਜੀ ਹੈ, ਨੇਤਰ ਬੰਦ ਨੇ, ਬੁੱਲ ਬਿਲਕੁਲ ਚੁੱਪ ਨੇ, ਤੇ ਇਹ ਯਾਦ ਰੱਖੇ ਉਹਨੂੰ ਬਗਲ ਸਮਾਧੀ ਚ ਨਹੀਂ ਜਾਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਚੁੱਪ ਕਰਕੇ ਬੈਠੇ ਆ। ਇੰਨੀ ਦੇਰ ਨੂੰ ਇੱਕ ਚੰਗੇ ਜੁੱਸੇ ਵਾਲਾ ਆਦਮੀ ਆਇਆ, ਕੱਦ ਕਾਠ ਕਰਕੇ ਬੜਾ ਉੱਚਾ, ਡੀਲ ਡੋਲ ਬੜੀ ਹੈ, ਇੱਕੋ ਦਮ ਝੌਂਪੜੀ ਵਿੱਚ ਪ੍ਰਵੇਸ਼ ਕਰਦਾ, ਕਿਵੇਂ ਸੰਤ ਦੀ ਸੰਗਤ ਪਲਟ ਦਿੰਦੀ ਹੈ। ਇਹ ਵਕਤ ਗੁਰੂ ਅਰਜੁਨ ਦੇਵ ਦਾ ਆ ਚੁੱਕਾ ਸੀ, ਪਰ ਸਿੱਖ ਇਹ ਭਾਈ ਅਦਲੀ ਗੁਰੂ ਰਾਮਦਾਸ ਦੇ ਵੇਲੇ ਦਾ। ਉਹ ਡੀਲ ਡੋਲ ਵਾਲਾ ਆਦਮੀ ਅੰਦਰ ਪ੍ਰਵੇਸ਼ ਕਰਦਾ, ਇੱਕੋ ਦਮ ਉਸ ਗੁਰਸਿੱਖ ਦੇ ਸਾਹਮਣੇ ਮੱਥਾ ਟੇਕ ਕੇ ਕਹਿੰਦਾ, ਬਾਬਾ ਅੱਜ ਬਚਾ ਲੈ, ਅੱਜ ਤੋਂ ਬਾਅਦ ਐਸਾ ਕਰਮ ਨਹੀਂ। ਨੇਤਰ ਖੁੱਲਦੇ ਆ, ਪੁੱਛਦੇ ਆ ਤੂੰ ਕੌਣ। ਪਹਿਲਾ ਸ਼ਬਦ ਹੀ ਕਹਿੰਦੇ ਆ ਕੌਣ ਤੂੰ, ਐਸ ਵੇਲੇ ਝੌਂਪੜੀ ਚ ਇੰਨੀ ਦੂਰ ਥਾਂ ਤੇ। ਨੇਤਰ ਖੁੱਲਦਿਆਂ ਸਰ ਜਦੋਂ ਪੁੱਛਿਆ ਤੂੰ ਕੌਣ, ਮੈਂ ਕਹਿੰਦਾ ਹਿਰਦੇ ਤੇ ਇੰਨਾ ਕੁ ਅਸਰ ਹੋਇਆ, ਇਹ ਹੈ ਸੰਗਤ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੁਣਦਿਆਂ ਸਾਰ ਕਹਿਣ ਲੱਗਾ, ਬਾਬਾ ਮੈਂ ਡਾਕੇ ਵੀ ਮਾਰਨਾ, ਮੈਂ ਚੋਰੀ ਵੀ ਕਰਨਾ, ਮੈਨੂੰ ਵਿਧੀ ਚੰਦ ਕਹਿੰਦੇ ਆ। ਇਤਿਹਾਸ ਅਸੀਂ ਜਦੋਂ ਪੜ੍ਹਦੇ ਹਾਂ, ਬਾਬੇ ਅਦਲੀ ਜੀ ਦੀ ਸੰਗਤ ਕੀਤੀ ਬਾਬਾ ਵਿਧੀ ਚੰਦ ਨੇ, ਉਦਨ ਮੱਝਾਂ ਕੱਢ ਕੇ ਉਹ ਲਿਆਏ, ਸੱਚਮੁੱਚ ਉਹ ਮੱਝਾਂ ਢਾਹ ਵਿੱਚ ਪਾਣੀ ਵਿੱਚ ਵਾੜ ਦਿੱਤੀਆਂ। ਪਿੰਡ ਦੇ ਲੋਕ ਪਿੱਛੇ ਹੁੰਦੇ ਸਨ ਤੇ ਜਦੋਂ ਪੁੱਛਿਆ ਤੂੰ ਕੌਣ, ਕਿਹਾ ਮੈਂ ਚੋਰੀ ਵੀ ਕਰਨਾ, ਡਾਕੇ ਵੀ ਮਾਰਨਾ। ਬਸ ਉਹਨੇ ਇੰਨੀ ਕਿਹਾ, ਗੁਰੂ ਪਤ ਰੱਖੇਗਾ ਅੱਜ ਤੋਂ ਬਾਅਦ ਐਸਾ ਕਰਮ ਨਹੀਂ ਕਰਨਾ। ਸਤ ਬਚਨ। ਮੈਂ ਇੱਕ ਬੇਨਤੀ ਕਰਾਂਗਾ ਗੁਰਸਿੱਖੋ, ਇਹ ਘਟਨਾ ਚ ਕਿਹੜਾ ਸਿਲੇਬਸ ਲਾਗੂ ਕਰੋਗੇ, ਕਿਹੜੇ ਸਿਧਾਂਤਾਂ ਦੀਆਂ ਲਿਆ ਕੇ ਘੁੰਡੀਆਂ ਖੋਲੋਗੇ ਇਹਦੇ ਚ? ਇੱਕ ਕੋਈ ਕਿਤਾਬ ਵੀ ਕੋਲ ਨਹੀਂ, ਇੱਕ ਦੀਵੇ ਦੀ ਲੋਚ ਚੌਕੜਾ ਮਾਰ ਕੇ ਬੈਠਾ, ਦੂਜਾ ਅਪਰਾਧ ਕਰਕੇ ਆਇਆ ਮੱਥਾ ਟੇਕ ਰਿਹਾ, ਮੱਥਾ ਟੇਕਣ ਵਾਲਾ ਕਹਿੰਦਾ ਮੈਨੂੰ ਅੱਜ ਬਖਸ਼ ਦੇਈ, ਪਤ ਰੱਖੀ ਜਾਏ, ਤੇ ਪਿਆਰਿਓ ਭਿੱਜੀ ਹੋਈ ਆਤਮਾ ਕਹਿੰਦੀ ਹੈ ਗੁਰੂ ਸਭ ਦਾ ਪਰਦੇ ਢੱਕਦੇ ਨੇ, ਅੱਜ ਤੋਂ ਬਾਅਦ ਐਸਾ ਕਰਮ ਨਹੀਂ। ਕੀ ਇੱਕ ਖਿੰਨ ਵਿੱਚ ਉਸ ਨਿਰਮਲ ਹਿਰਦੇ ਵਾਲੇ ਦੀ ਸੰਗਤ ਨੇ ਭਾਈ ਵਿਧੀ ਚੰਦ ਦੀ ਜ਼ਿੰਦਗੀ ਨੂੰ ਪਲਟ ਕੇ ਨਹੀਂ ਰੱਖ ਦਿੱਤਾ, ਉਹਨਾਂ ਦਾ ਜੀਵਨ ਪਲਟਿਆ ਗਿਆ। ਗੁਰੂ ਅਰਜੁਨ ਸਾਹਿਬ ਅੱਜ ਬਚਨ ਕਰਦੇ ਆ, ਰੱਬ ਦੇ ਪਿਆਰੇ ਸੰਤ ਜਨ ਕੀਰਤਨ ਦਾ ਬਾਣੀ ਦਾ ਸਹਾਰਾ ਲੈਂਦੇ ਆ, ਤੇ ਸੱਚ ਵੀ ਉਹਨਾਂ ਦੀ ਸੰਗਤ ਕਰਨ ਵਾਲੇ ਦਾ ਅੰਦਰ ਨਿਰਮਲ ਹੋ ਜਾਂਦਾ। ਤਿੰਨ ਕੁ ਪ੍ਰਮਾਣ ਹੋਰ ਦੇ ਕੇ ਦਾਸ ਅਗਲੇ ਸ਼ਲੋਕ ਦੀ ਵਿਆਖਿਆ ਵੱਲ ਆਵੇਗਾ। ਕਬੀਰ ਸਾਹਿਬ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਨਿਰਮਲ ਹਿਰਦਾ ਹੀ ਕਿਸੇ ਨੂੰ ਨਿਰਮਲਤਾ ਦੇਗਾ। ਕਬੀਰ ਸਾਹਿਬ ਬਚਨ ਕਰਦੇ ਆ ਕਿ ਗੰਗਾ ਦਾ ਪਾਣੀ ਜਦੋਂ ਕਿਤੇ ਨਿਰਮਲ ਵਗਦਾ ਸੀ, ਅੱਜ ਵੀ ਚਲੋ ਬੇਨਤੀ ਕਰਾਂਗਾ ਦਰਿਆ ਨਿਰਮਲ ਪਾਣੀ ਦਾ ਹੋਵੇ, ਬਰਸਾਤੀ ਨਦੀ ਦਾ ਮੈਲਾ ਪਾਣੀ, ਗੰਧਲਾ ਪਾਣੀ ਨਿਰਮਲ ਦਰਿਆ ਦੇ ਵਿੱਚ ਪੈ ਜਾਏ, ਤੇ ਸੱਚ ਇਹ ਵੇ ਕਿ ਨਿਰਮਲ ਦਰਿਆ ਮੈਲੇ ਪਾਣੀ ਨੂੰ ਵੀ ਆਪਣੇ ਵਰਗਾ ਸਾਫ਼ ਕਰ ਦਿੰਦਾ। ਫਿਰ ਬੇਨਤੀ, ਦਰਿਆ ਪਾਣੀ ਦਾ ਸਮੁੰਦਰ ਨਿਰਮਲ ਹੋਵੇ, ਪਾਣੀ ਮੈਲੇ ਪਾਣੀ ਨੂੰ ਨਿਰਮਲ ਕਰ ਦਿੰਦਾ। ਪਿਆਰਿਓ, ਚੰਦਨ ਦਾ ਪੇਡਾ ਚਿੱਟਾ ਚੰਦਨ, 52 ਚੰਦਨ, ਉਹਦੇ ਕੋਲ ਅਰਿੰਡ ਦਾ ਰੁੱਖ ਵੀ ਹੋਵੇ, ਉਹਦੇ ਨੇੜੇ ਨਿਕਲੀ ਕੋਈ ਖਵਾ ਕੰਡਿਆਂ ਵਾਲੇ ਰੁੱਖ ਨੂੰ ਵੀ ਸੱਚੀ ਮੁੱਚੀ ਸੁਗੰਧੀ ਨਾਲ ਭਰਪੂਰ ਕਰ ਦਿੰਦੀ ਹੈ, ਬਦਲ ਦਿੰਦੀ ਹੈ। ਚੰਦਨ ਅਰਿੰਡ ਨੂੰ ਬਦਲ ਦਿੰਦਾ, ਨਿਰਮਲ ਦਰਿਆ ਮੈਲੇ ਗੰਧਲੇ ਪਾਣੀ ਨੂੰ ਬਦਲ ਦਿੰਦਾ, ਪਾਰਸ ਦੀ ਵੱਟੀ ਤਾਂਬੇ ਨੂੰ ਪਲਟ ਕੇ ਸੋਨਾ ਬਣਾ ਦਿੰਦੀ ਏ, ਨਿਰਮਲ ਹਿਰਦੇ ਵਾਲਾ ਸੰਤ ਸਾਕਤ ਬੰਦੇ ਨੂੰ ਪਲਟ ਕੇ ਵੀ ਰੱਬ ਦਾ ਪਿਆਰਾ ਬਣਾ ਦਿੰਦਾ। ਮਹਾਰਾਜ ਨੇ ਬਾਣੀ ਚ ਬਚਨ ਕੀਤਾ ਕਿ ਹਜ਼ੂਰ ਦੀ ਬਾਣੀ ਚ ਕਬੀਰ ਸਾਹਿਬ ਦਾ ਬਚਨ ਕਹਿ, ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਕੋਈ ਨਿਬਰੀ। ਇੱਥੇ ਬਿਗਰੀ ਦਾ ਲਫ਼ਜ਼ੀ ਅਰਥ ਕਰਾਂਗੇ, ਤਬਦੀਲੀ ਆ ਗਈ। ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਕੋਈ ਨਿਬਰੀ, ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤਹਿ ਨ ਜਾਈ। ਅਗਲਾ ਬਚਨ, ਚੰਦਨ ਕਹਿ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਕੋਈ ਨਿਬਰਿਓ, ਪਾਰਸ ਕਹਿ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਕੋਈ ਨਿਬਰਿਓ, ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਕੋਈ ਨਿਬਰਿਓ। ਮੇਰੀ ਬੇਨਤੀ ਹੈ ਭਾਈ, ਪਹਿਲਾ ਬਚਨ ਅੱਜ ਗੁਰੂ ਅਰਜੁਨ ਸਾਹਿਬ ਜੀ ਨੇ ਬਚਨ ਕੀਤਾ, ਸੰਤ ਜਨ, ਦਿਆਲੂ ਸੰਤ ਜਨ ਪਰਮੇਸ਼ਵਰ ਦਾ ਨਾਮ ਜਪ ਕੇ ਉਹ ਖੋਰਨਾਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਹਨ, ਉਹਨਾਂ ਦੀ ਸੰਗਤ ਨਿਰਮਲ ਸੰਤ ਸੰਗੇਣ, ਉਹ ਸੰਗੇਣ ਦਾ ਲਫ਼ਜ਼ ਹੀ ਅਰਥ ਕਰਾਂਗੇ, ਉਹਨਾਂ ਦਾ ਸੰਗ, ਉਹਨਾਂ ਦੀ ਸੰਗਤ ਮੈਲੇ ਅੰਦਰ ਨੂੰ ਵੀ ਨਿਰਮਲਿਆ ਕਰ ਦਿੰਦੀ ਹੈ। ਤੇ ਸੱਚੇ ਪਾਤਸ਼ਾਹ ਬਚਨ ਕਰ ਰਿਹਾ, ਓਟ ਨਾਨਕ ਪਰਮੇਸ਼ਵਰ ਹੈ, ਉਹ ਸੰਤ ਜਨ ਪਾਰ ਬ੍ਰਹਮ ਪਰਮੇਸ਼ਵਰ ਦੀ ਓਟ ਲੈਂਦੇ ਹਨ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ।
ਦੂਸਰਾ ਸ਼ਲੋਕ, ਗੁਰਦੇਵ ਅੰਦਰ ਦੀ ਠੰਡ ਕਿਵੇਂ ਪਏ, ਅੰਦਰ ਦੀ ਸ਼ਾਂਤੀ ਕਿਵੇਂ ਆਵੇ। ਹਜ਼ੂਰ ਕਹਿੰਦੇ ਨੇ ਚੰਦਨ, ਚੰਦਨ ਦਾ ਲਫ਼ਜ਼ੀ ਅਰਥ ਆਪਾਂ ਸਮਝ ਗਏ ਜੀ, ਚੰਦਨ ਦਾ ਪੇਡਾ, ਇਹਦੀ ਤਸੀਰ ਬੜੀ ਠੰਡੀ ਹੁੰਦੀ ਹੈ। ਆਪ ਜੀ ਨੂੰ ਪਤਾ ਹੋਣਾ, ਬਾਣੀ ਚ ਵੀ ਇੱਕ ਬਚਨ ਹੁੰਦਾ ਕਿ ਜਿਹੜਾ ਸੱਪ ਜ਼ਹਿਰ ਨਾਲ ਭਰ ਜਾਂਦਾ, ਜਦੋਂ ਉਹ ਚੰਦਨ ਦੀਆਂ ਪੱਤੀਆਂ ਸ਼ਖਾਵਾਂ ਤੇ ਜਾ ਕੇ ਲਿਪਟ ਜਾਂਦਾ, ਉਹ ਆਪਣੀ ਜੀਭ ਨਾਲ ਚੰਦਨ ਚੱਟਦਾ, ਉਹਦੀ ਇੰਨੀ ਤਸੀਰ ਠੰਡੀ ਏ ਕਿ ਜ਼ਹਿਰ ਨਾਲ ਤਪਦੇ ਹੋਏ ਚੰਦਨ ਇਹ ਸੱਪ ਨੂੰ ਵੀ ਚੰਦਨ ਠੰਡ ਪਹੁੰਚਾ ਦਿੰਦਾ। ਜਿਉਂ ਜਿਉਂ ਉਹ ਸੱਪ ਉਹਦੇ ਨੇੜੇ ਰਹਿ ਕੇ ਚੰਦਨ ਨੂੰ ਲਿਪਟਿਆ ਚੱਟੇਗਾ, ਉਹਨੂੰ ਉਹਦਾ ਆਪਣਾ ਜਿਹੜਾ ਅੰਦਰ ਦਾ ਦੁੱਖ ਹੈ, ਤਪਸ਼ ਹੈ, ਉਹਨੂੰ ਠੰਡ ਪੈਂਦੀ ਏ। ਪਰ ਮਹਾਰਾਜ ਕਹਿੰਦੇ ਆ, ਕਈ ਵਾਰੀ ਕਈ ਸੱਜਣ ਚੰਦਨ ਦਾ ਲੇਪਣ ਵੀ ਕਰਦੇ ਆ। ਮੈਂ ਇੱਕ ਦਿਨ ਕਥਾ ਕਰਦਿਆਂ ਇੱਥੇ ਕਿਹਾ ਤੇ ਕਈਆਂ ਨੇ ਬੜੇ ਅਰਥ ਹੋਰ ਕੀਤੇ, ਕਿਉਂਕਿ ਵੀ ਜੇ ਰੰਗੀ ਰੰਗੀ ਭਾਂਤੀ ਕਰ ਜਿਨਸੀ ਮਾਇਆ ਪਾਈ ਹੈ ਨਾ, ਇਹ ਰੰਗਾ ਰੰਗਾ ਭਾਂਤਾਂ ਦੇ ਰੱਬ ਨੇ ਬੰਦੇ ਵੀ ਪੈਦਾ ਕੀਤੇ ਨੇ। ਹਰ ਇੱਕ ਦੀ ਖੋਪੜੀ ਆਪਣੇ ਆਪਣੇ ਢੰਗ ਨਾਲ ਕੰਮ ਕਰੀ ਜਾਂਦੀ, ਕਈ ਰੰਗਾਂ ਦੇ। ਹੁਣ ਚੰਦਨ ਜਦੋਂ ਕੋਈ ਮੱਥੇ ਤੇ ਲਾਉਂਦਾ, ਪਲੀਜ਼ ਮੈਂ ਤਾਂ ਕਹਿਣ ਲੱਗਾ, ਇਹਨੂੰ ਕੋਈ ਸਮਝੇ ਨਾ ਵੀ ਮੰਜੀ ਸਾਹਿਬ ਅੱਜ ਜੀ ਤਿਲਕਾਂ ਦੀ ਗੱਲ ਹੋ ਗਈ ਚੰਦਨ ਲਾਉਣ ਦੀ। ਉਹ ਚੰਦਨ ਦਾ ਲੇਪਣ ਤਾਂ ਕੀਤਾ ਜਾਂਦਾ, ਇਹਦੀ ਤਸੀਰ ਠੰਡੀ ਹੈ, ਇਹ ਠੰਡ ਪਹੁੰਚਾਉਂਦਾ। ਮਹਾਰਾਜ ਕਹਿੰਦੇ ਨੇ ਚੰਦਨ ਵੀ ਠੰਡਾ, ਤੇ ਦੂਸਰਾ ਬਚਨ ਚੰਦ, ਚੰਦਰਮਾ ਦੀ ਚਾਨਣੀ ਵੀ ਠੰਡੀ। ਤੀਸਰਾ ਬਚਨ ਮਹਾਰਾਜ ਕਰ ਰਹੇ ਆ ਕਿ ਸਰਦ ਰੁੱਤ, ਸਰਦੀ ਦੀ ਰੁੱਤ, ਆ ਕੱਤੇ ਦੇ ਮਹੀਨੇ ਤੋਂ ਬਾਅਦ ਮੱਘਰ ਤੱਕ ਐ ਠੰਡੀ ਠੰਡੀ ਜੀ ਰੁੱਤ ਜਿਹੜੀ ਹੈ, ਇਹ ਤਿੰਨੇ ਚੀਜ਼ਾਂ ਬੌਡੀ ਨੂੰ, ਸਕਿਨ ਨੂੰ, ਚਮੜੀ ਨੂੰ ਠੰਡ ਦਿੰਦੀਆਂ ਨੇ। ਚੰਦਨ ਦਾ ਲੇਪਨ, ਦੂਸਰਾ ਬਚਨ ਮਹਾਰਾਜ ਜੀ ਦਾ ਇਹ ਚੰਦਰਮਾ ਦੀ ਚਾਨਣੀ, ਤੀਸਰੀ ਸਰਦੀ ਦੀ ਰੁੱਤ, ਇਹ ਤਿੰਨੇ ਚੀਜ਼ਾਂ ਬੰਦੇ ਦੀ ਚਮੜੀ ਲਈ ਸੁੱਖ ਚੰਗੀਆਂ ਨੇ, ਠੰਡ ਦਿੰਦੀਆਂ ਨੇ। ਚੰਦਨ ਚੰਦ ਨਾ ਸਰਦ ਰੁੱਤ, ਪਰ ਇਹਦੇ ਅਰਥ ਅਸੀਂ ਕਰਾਂਗੇ, ਭਾਵੇਂ ਚੰਦਨ ਠੰਡਾ ਹੈ, ਭਾਵੇਂ ਚੰਦਰਮਾ ਦੀ ਚਾਨਣੀ ਠੰਡੀ ਹੈ, ਭਾਵੇਂ ਸਰਦੀ ਦੀ ਰੁੱਤ ਰੁੱਤ ਸਰਦ ਠੰਡੀ ਹੈ, ਪਰ ਮੂਲ ਨਾ ਮਿੱਟੀ ਘਾਮ। ਮੂਲ ਦਾ ਅਰਥ ਹੈ ਉੱਕਾ ਵੀ, ਜ਼ਰਾ ਜਿੰਨਾ ਵੀ ਮਿੱਟੀ ਦਾ ਅਰਥ ਖਤਮ ਨਹੀਂ ਹੋਵੇਗਾ। ਨਾ ਘਾਮ, ਘਾਮ ਦਾ ਲਫ਼ਜ਼ੀ ਅਰਥ ਕਰਾਂਗੇ ਜੀ ਤਪਸ਼, ਅੰਦਰ ਦਾ ਸਾੜਾ। ਚੰਦਰਮਾ ਦੀ ਚਾਨਣੀ ਸਕਿਨ ਨੂੰ, ਚਮੜੀ ਨੂੰ ਠੰਡ ਦੇਵੇਗੀ, ਚੰਦਨ ਦਾ ਲੇਪਨ ਤੇਰੇ ਸਰੀਰ ਨੂੰ ਠੰਡ ਦੇਵੇਗਾ ਚਮੜੀ ਨੂੰ, ਸਰਦੀ ਦੀ ਰੁੱਤ ਚ ਤੇਰੇ ਬਾਹਰ ਮੁਖੀ ਤਨ ਨੂੰ ਠੰਡ ਮਿਲੇਗੀ, ਪਰ ਜਿਹੜੀ ਅੰਦਰ ਅੱਗ ਦੇ ਭਾਂਬੜ ਬਲਦੇ ਪਏ ਨੇ ਉਹ ਚੰਦਨ ਨੇ ਵੀ ਨਹੀਂ ਖਤਮ ਕਰ ਸਕਦੇ। ਸਰਦੀ ਦੀ ਰੁੱਤ ਵਿਚ ਵੀ ਅੰਦਰ ਦੀ ਤਪਸ਼ ਨਹੀਂ ਜਾਣੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ, ਇਹ ਤਪਸ਼ ਨਹੀਂ ਮਿਟੇਗੀ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰੋ, ਫਿਰ ਦੱਸੋ ਇਹ ਠੰਡ ਕਿਵੇਂ ਪਏਗੀ। ਅੱਗੇ ਧੰਨ ਗੁਰੂ ਅਰਜੁਨ ਦੇ ਬਖਸ਼ਿਸ਼ ਕਰਦੇ ਖਾ,
ਸੀਤਲ ਥੀਵਾ ਨਾਨਕਾ ਜਪੰਦੜ ਹਰ ਨਾਮ।
ਸੀਤਲ ਥੀਵਾ ਨਾਨਕਾ, ਚੰਦਨ ਨੇ ਸੀਤਲ ਨਹੀਂ ਕਰਨਾ, ਚੰਦਰਮਾ ਨੇ ਅੰਦਰ ਦੇ ਮਨ ਨੂੰ ਠੰਡਿਆ ਨਹੀਂ ਕਰਨਾ, ਸਰਦੀ ਦੀ ਰੁੱਤ ਨੇ ਠੰਡਿਆ ਨਹੀਂ ਕਰਨਾ। ਸੀਤਲ ਥੀਵੈ ਨਾਨਕਾ, ਸੀਤਲ ਹੋ ਜਾਏਗਾ, ਠੰਡਾ ਹੋ ਜਾਏਗਾ, ਪਰ ਕਦੋਂ? ਜਪੰਦੜੋ ਹਰ ਨਾਮ, ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪੇਗਾ, ਤੇਰੇ ਅੰਦਰ ਨੂੰ ਠੰਡ ਆਪਣੇ ਆਪ ਪੈ ਜਾਏਗੀ। ਇਸ ਸਲੋਕ ਦੇ ਅਰਥ ਵੀ ਆਪਾਂ ਦੋ ਚਾਰ ਮਿੰਟ ਲਾਣੇ ਨੇ ਇਹਦੇ ਅਰਥ ਕਰਨ ਲਈ। ਗੱਲ ਚੱਲੀ ਤਪਸ਼ ਦੀ, ਬਾਹਰ ਵੀ ਤਪਸ਼, ਅੰਦਰ ਵੀ ਤਪਸ਼ ਹੈ। ਉਂਜ ਵੈਸੇ ਆਪ ਇੱਕ ਰੋਜ਼ ਬਚਨ ਪੜ੍ਹਦੇ ਹੋ, ਕੱਲਾ ਸਰੀਰ ਹੀ ਤਪਸ਼ ਨਹੀਂ, ਇਹ ਸੰਸਾਰ ਵੀ ਅੱਗ ਦੀਆਂ ਲਹਿਰਾਂ ਬਣਿਆ। ਤਿਤ ਸਰਵਰੜੈ ਭਈਲੇ ਨਿਵਾਸਾ, ਸਰਵਰੜੈ ਦਾ ਅਰਥ ਸਰੋਵਰ। ਜਿਸ ਸੰਸਾਰ ਸਰੋਵਰ ਚ ਅਸੀਂ ਰਹਿੰਦੇ ਹਾਂ, ਜਿਹਦੇ ਵਿਚ ਸਾਡਾ ਨਿਵਾਸ ਹੈ, ਇੱਥੇ ਪਾਣੀ ਥੋੜਾ, ਇੱਥੇ ਤਾਂ ਤ੍ਰਿਸ਼ਨਾ ਤੇ ਵਾਸ਼ਨਾ ਦੇ ਅੱਗ ਦੀਆਂ ਲਹਿਰਾਂ ਨੇ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਉਸ ਪਰਮਾਤਮਾ ਨੇ ਇਸ ਸਰਵਰ ਦੇ ਵਿਚ ਅੱਗ ਦੀਆਂ ਲਪਟਾਂ ਪੈਦਾ ਕਰ ਦਿੱਤੀਆਂ, ਸੰਸਾਰ ਵਿਚ ਅੱਗ ਦੱਸਿਆ। ਦੂਸਰਾ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਚ ਹੈ ਜੀ। ਦੇਖੋ ਇੱਕ ਤਾਂ ਸਾਡੀ ਬਾਡੀ ਪਹਿਲੇ ਦਿਨ ਸ਼ਬਦ ਹੀ ਆਇਆ ਸੀ ਜੀ ਹੁਕਮਨਾਮਾ, ਇਹ ਸਰੀਰ ਜਜਰੀਕ ਹੈ, ਇਸ ਨੂੰ ਜਰ ਪਹੁੰਚਾਇਆ ਹੈ, ਜਿਹੜੀ ਪਹਿਲੇ ਦਿਨ ਆਪਾਂ ਕਥਾ ਕੀਤੀ ਸੀ। ਤੇ ਮੈਂ ਬੇਨਤੀ ਕਰਾਂਗਾ, ਇੱਕ ਸਰੀਰ ਹੈ ਪੰਜਾਂ ਤੱਤਾਂ ਦਾ ਢਾਂਚਾ, ਇੱਕ ਸਰੀਰ ਵਿੱਚ ਨੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਉਸ ਤੋਂ ਬਾਅਦ ਇੰਟਰਨਲ ਪਾਰਟ ਜੋ ਮੈਡੀਕਲ ਸਾਇੰਸ ਦਾ ਤੀ, ਹਾਰਟ ਕਹਿ, ਇਹ ਕਿਡਨੀ ਕਹਿ, ਇਹ ਲੀਵਰ ਕਹਿ, ਆਹ ਦਿਮਾਗ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਤੋਂ ਅੱਗੇ ਇਹਦੇ ਚ ਚਾਰ ਪਾਈਪਾਂ ਹੋਰ ਵੀ ਨੇ, ਚਲੋ ਮੈਂ ਸ਼ਬਦ ਵਰ ਦਿੱਤੇ, ਚਾਰ ਨਾੜੀਆਂ ਹੋਰ ਵੀ ਨੇ, ਪਰ ਕਹਿੰਦੇ ਨੇ ਉਹ ਕੈਮਰੇ ਵਿੱਚ ਕੋਈ ਨਹੀਂ ਆਉਂਦੀਆਂ, ਉਹ ਐਕਸਰੇ ਵਿੱਚ ਕੋਈ ਨਹੀਂ ਆਉਂਦੀਆਂ। ਮਹਾਰਾਜ ਹੈਣ ਤੇ ਆਉਂਦੀਆਂ ਕਿਉਂ ਨਹੀਂ? ਕਹਿਣ ਲੱਗੇ ਉਹ ਪ੍ਰਗਟ ਹੀ ਉਦੋਂ ਹੁੰਦੀਆਂ ਨੇ ਜਦੋਂ ਬੰਦਾ ਗਾਲਾਂ ਕੱਢਦਾ ਜਾਂ ਕਿਸੇ ਨੂੰ ਕੁੱਟਣ ਤੁਰਦਾ ਹੈ। ਮਹਾਰਾਜ ਇਹ ਕਿਹੜੀਆਂ ਚੀਜ਼ਾਂ? ਮਹਾਰਾਜ ਨੇ ਕਿਹਾ ਉਹ ਚਾਰ ਅੱਗ ਦੀਆਂ ਨਦੀਆਂ ਵਗਦੀਆਂ ਪਈਆਂ ਨੇ। ਉਹ ਬਚਨ ਹੈ ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਬੇਨਤੀ ਸੁਣਿਓ, ਹੰਸ ਦਾ ਅਰਥ ਹੈ ਹਿੰਸਾ। ਹਿੰਸਾ ਭਾਵੇਂ ਸਰੀਰਕ ਤੌਰ ਤੇ ਭਾਵੇਂ ਜ਼ਬਾਨੀ ਤੌਰ ਤੇ ਬੋਲ ਕੇ ਕਰੇ, ਹਿੰਸਾ ਦੀ ਬਿਰਤੀ ਅੱਗ ਹੈ ਅੰਦਰ। ਖੇਤ ਦਾ ਅਰਥ ਹੈ ਮੋਹ, ਮੋਹ ਵੀ ਅੱਗ ਦੀ ਨਦੀ ਹੈ। ਲੋਭ ਦਾ ਅਰਥ ਹੈ ਲਾਲਚ ਤੇ ਕੋਪ ਦਾ ਅਰਥ ਹੈ ਗੁੱਸਾ। ਇਹਦਾ ਮਤਲਬ ਹੋ ਗਿਆ ਹਿੰਸਾ ਦੀ ਬਿਰਤੀ, ਲਾਲਚ ਦੀ ਬਿਰਤੀ, ਕ੍ਰੋਧ ਤੇ ਮੋਹ, ਇਹ ਚਾਰ ਨਦੀਆਂ ਅੱਗ ਦੀਆਂ ਚੱਲਦੀਆਂ ਪਈਆਂ ਨੇ। ਬੰਦਾ ਸੜਦਾ ਪਿਆ ਹੈ ਤੇ ਬਚੇਗਾ ਉਹੀ ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇਗੀ। ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ, ਜਿਹੜੇ ਪੈ ਗਏ ਸੜ ਗਏ, ਤਰੀਏ ਕਰਮੀ ਲੱਗ, ਜਿਹਦੇ ਤੇ ਬਖਸ਼ਿਸ਼ ਹੋਵੇਗੀ ਉਹ ਜ਼ਰੂਰ ਬਚੇਗਾ। ਮੈਂ ਬੇਨਤੀ ਤੁਹਾਨੂੰ ਕਰਨ ਲੱਗਾ ਗੁਰਮੁਖੋ, ਇਹ ਨਹੀਂ ਕਿ ਜੋ ਮੈਂ ਸਟੇਜ ਤੇ ਕਹਿ ਰਿਹਾ ਮੇਰਾ ਇੰਨਾ ਜੀਵਨ ਕਹਿ, ਮੈਂ ਇਹਨੂੰ ਬਟਰਿੰਗ ਵੀ ਨਾ ਸਮਝੋ, ਪਰ ਘੱਟੋ ਘੱਟ ਚਲੋ ਤਰਲਾ ਮਾਰਨਾ ਚਾਹੀਦਾ ਕਿਤੇ ਮਨ ਅਵੈੜੇ ਨੂੰ ਸਮਝ ਪੈ ਹੀ ਜਾਏ। ਇਹ ਸਮਝਦਾ ਤਾਂ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੈਸਾ ਸਮਰੱਥ ਸਤਿਗੁਰੂ, ਉਹ ਵੀ ਬਾਣੀ ਚ ਕਹਿੰਦਾ ਕੁੱਤੇ ਦੀ ਇਹ ਪੂੰਛੇ, ਯਤਨ ਬੜਾ ਕੀਤਾ ਪਰ ਤੂੰ ਟੇਢੀ ਦੀ ਟੇਢੀ ਰਹੀ। ਪੜ੍ਹਨੇ ਆ ਨਾ ਸਵਾਨ ਪੂੰਝ ਜੋ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ, ਪਰ ਯਤਨ ਤੇ ਕੀਤਾ ਨਾ। ਜਾਂ ਗੁਰੂ ਸਾਹਿਬ ਨੇ ਕਿਹਾ ਯਤਨ ਬਹੁਤ ਮੈਂ ਕਰ ਰਿਹਾ, ਮਿੱਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਖੋ ਭਗਵਾਨ। ਕਿਹੜਾ ਅੰਦਰ ਜਿਸ ਅੰਦਰ ਤਪਸ਼ ਨਹੀਂ। ਹੁਣ ਸੱਚ ਜੇ ਜਿਹੜੀ ਹੁਣ ਸਿਚੁਏਸ਼ਨ ਬਣ ਚੁੱਕੀ ਹੈ ਨਾ ਗਲੋਬਲ ਦੀ, ਦੁਨੀਆਂ ਦੀ, ਅਸੀਂ ਸੱਚੀ ਅਜੇ ਪਦਾਰਥਾਂ ਦੀ ਭੁੱਖ ਚ, ਆਹ ਮਿਲ ਜਾਏ ਆਹ ਮਿਲ ਜਾਏ। ਤੁਸੀਂ ਕਦੀ ਜਦੋਂ ਬਾਹਰ ਜਾ ਕੇ ਦੇਖੀਦਾ, ਜਿਨ੍ਹਾਂ ਨੂੰ ਪਤਾ ਨਹੀਂ ਰੱਬ ਨੇ ਇੰਨੀ ਕੁ ਦੌਲਤ ਦਿੱਤੀ ਹੈ, ਗਿਣਤੀ ਮਿਣਤੀ ਕੋਈ ਨਹੀਂ, ਉਹ ਬੰਦੇ ਅੱਜ ਸਭ ਕੁਝ ਭੋਗਣ ਤੋਂ ਬਾਅਦ ਇਸ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ। ਆਖਰ ਕੋਈ ਥਾਂ ਹੈ ਜਿੱਥੇ ਠੰਡ ਵੀ ਮਿਲਦੀ ਹੋਵੇ? ਉਹਨਾਂ ਹਰ ਵਿਸ਼ਾ ਭੋਗ ਕੇ ਦੇਖ ਲਿਆ, ਗੰਦੇ ਤੋਂ ਗੰਦਾ ਕਰਮ ਵੀ ਕਰਕੇ ਦੇਖ ਚੁੱਕੇ ਨੇ, ਪਰ ਅਖੀਰ ਤੇ ਸਭ ਕੁਝ ਭੋਗਣ ਤੋਂ ਬਾਅਦ, ਚੱਖਣ ਮਾਨਣ ਤੋਂ ਬਾਅਦ ਅੱਜ ਬੰਦੇ ਦਾ ਮਨ ਇੱਥੇ ਆ ਕੇ ਖਲੋ ਗਿਆ, ਕਿਤੇ ਕੋਈ ਥਾਂ ਹੈ ਜਿੱਥੇ ਠੰਡ ਹੋਵੇ? ਸਾਡੇ ਨਿੱਕੇ ਨਿੱਕੇ ਤਜਰਬੇ ਨੇ ਘਰਾਂ ਦੇ, ਤੁਸੀਂ ਬੈਠੇ ਹੋ ਬਜ਼ੁਰਗ, ਮੇਰਾ ਖਿਆਲ ਸਾਡੇ ਘਰਾਂ ਚ ਸਾਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ, ਪਰ ਘਰਾਂ ਵਿੱਚ ਵੀ ਅੱਗ ਇੰਨੀ ਕੁ ਹੋਏ, ਅਸੀਂ ਫਿਰ ਵੀ ਲੱਭ ਨੇ ਫਿਰਨੇ, ਔਰ ਰੱਬਾ ਕਿੱਥੋਂ ਲੈ ਕੇ ਕਿੱਥੇ ਪਹੁੰਚਾ ਦਿੱਤਾ, ਪਰ ਇੰਨਾ ਕੁਛ ਲੈ ਕੇ ਵੀ ਅੰਦਰ ਨੂੰ ਠੰਡ ਨਹੀਂ ਪਈ, ਆਖਰ ਠੰਡ ਦੀ ਥਾਂ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਨੇ ਮੁੱਦਤ ਪਹਿਲਾਂ ਇਹ ਬਚਨ ਕਿਹਾ। ਹਜ਼ੂਰ ਨੇ ਕਿਹਾ ਠੰਡ ਹੈ, ਪਰ ਜਿੱਥੋਂ ਅੱਗ ਵਿੱਚੋਂ ਤੂੰ ਭਾਲਣ ਚੁਲਿਆ, ਅੱਗ ਵਿੱਚੋਂ ਕਦੀ ਵੀ ਠੰਡ ਨਹੀਂ ਮਿਲਣੀ। ਜੇ ਅੰਦਰ ਦੀ ਠੰਡ ਚਾਹੁੰਦਾ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਆਤਿਸ਼ ਦਾ ਅਰਥ ਅੱਗ, ਦੁਨੀਆ ਅੱਗ ਦਾ ਭਾਂਬੜ ਹੈ, ਜੇ ਠੰਡ ਕਿਤੇ ਤੈਨੂੰ ਮਿਲਣੀ ਹੈ ਤੇ ਕੇਵਲ ਖੁਦਾ ਦੇ ਨਾਮ ਵਿੱਚੋਂ ਮਿਲਣੀ ਹੈ। ਫਿਰ ਬੇਨਤੀ ਸੁਣਿਓ, ਉਹ ਠੰਡ ਪਰਮਾਤਮਾ ਦਾ ਨਾਮ ਹੈ, ਜਿੰਨਾ ਕੁ ਜਪੇਗਾ ਗੁਰਮੁਖੋ ਐਸਤਾ ਐਸਤਾ ਆਪਣੇ ਆਪ ਹੀ ਬਖਸ਼ਿਸ਼ ਵਰਤਣ ਲੱਗ ਪੈਂਦੀ ਏ। ਨਾਮ ਇੰਨੀ ਤਬਦੀਲੀ ਲਿਆਉਂਦਾ ਹੈ, ਬੰਦਾ ਖੁਦ ਸੋਚਣ ਲੱਗ ਪੈਂਦਾ ਪਹਿਲਾਂ ਕਿੰਨਾ ਕਿਹੋ ਜਿਹਾ ਮੇਰਾ ਸੁਭਾਅ ਸੀ, ਗੁਰੂ ਜੀ ਤੂੰ ਕਿੰਨੀ ਕਿਰਪਾ ਕਰ ਦਿੱਤੀ। ਨਾਮ ਅੰਦਰ ਨੂੰ ਚੇਂਜ ਕਰਦਾ ਹੈ। ਅਗਲੀ ਗੱਲ, ਅੱਜ ਇਸ ਮੁਲਕ ਵਿੱਚ ਵੀ ਸਾਡੇ ਸਿੱਖਾਂ ਦੇ ਘਰਾਂ ਵਿੱਚ ਵੀ ਬੜੀਆਂ ਬੀਬੀਆਂ ਕਾਫੀ ਘਰਾਂ ਚ, ਉਹ ਇਧਰ ਤੁਰਿਆ ਵੀ ਆਰਟ ਆਫ ਲਿਵਿੰਗ, ਮੈਂ ਕਿਸੇ ਦੀ ਸੰਸਥਾ ਤੇ ਤਰਕ ਨਹੀਂ ਕਰਦਾ, ਪਰ ਇਹ ਗੱਲ ਕਰਨ ਦਾ ਹੱਕ ਹੈ ਕਿ ਬਹੁਤ ਸੋਹਣਾ ਜੀ ਸਾਨੂੰ ਜ਼ਿੰਦਗੀ ਜੀਣ ਦਾ ਤਰੀਕਾ ਆ ਗਿਆ, मैं एक बेनती करांगा, गुरु ग्रंथ साहब तो वड्डा सानू आर्ट ऑफ लिविंग कौन दे सकता है? गुरु ग्रंथ साहब तो वड्डा कोई सानू जिंदगी दे सकता है जी? गुरु ग्रंथ साहब का पाठ तो कभी किया नहीं, कभी संथ्या ली नहीं, कभी गुरु ग्रंथ साहब के चार अंग पाठ नहीं किया, फीसा दे दे के रुपये हजारा दे दे के कैंप अटेंड करन जाने पर सानू उथे ना मन की शांति मिल जाएगी। फिर अंग्रेजी च मुंह डिंगे सीधे करके पूछो कोई ना पीस ऑफ माइंड। मैं कहना साडी तां बाणी दा सरलेख ही पीस ऑफ माइंड है। सुखमनी साहब आप पढ़ते हो, सुखमनी दे अर्थ की ने? सुखमनी साहब पढ़ने ना जी गौड़ी राग च सुखमनी। चलो मैं एक दिन कहा से दे अर्थ रुपये वाले नहीं, कनी मनी मीन दौलत नहीं। तो कई सज्जन कह दें जिम्मे चिंतामणि, पारसमणि, नागमणि, यह सुखमणि उथे नाने नाल ता है ही नहीं, नन्ने नाल है सुखमणि। सुखमणि तो नहीं ना असल च। भाई साहब भाई वीर सिंह कहते हैं कि सुखमणि दे अर्थ ने सुख मन ई, अर्थ इस तरह किते हो ना सुख मन ई। हालांकि बाणी च मनी शब्द एदा अर्थ मनुख भी आंदा, सुख मन ई एदा अर्थ है मन नू सुख देने वाली। ते चेते रखियो सुखमनी साहब केवल गुटके विच नहीं हुंदी, जेड़ा गुटके तो सुखमनी साहब पढ़दा सुखमनी साहब उहदे खिरदे भी चली जांदी है। राहो दियां तुकां सुखमनी कित्थे हुंदी है जी? सुखमनी साहब दियां राहो दियां तुकां की ने? सुखमनी सुख अमृत प्रभ नाम, अगली तो की भगत जना कै मन विश्राम। सुखमनी साहब का निवास भगतां दे मन विच हुंदा है, उन्हां दे अंदर विश्राम हुंदा है। बेनती करांगा जे अंदर दी ठंड मना लोचने, नाम तो वड्डी ठंड किते नहीं। चंदन चंदना सुरद रुत मूल न मिटी काम, शीतल थी वै नानका जपंदड़ो हर नाम। सतगुरु ने बचन किया न शीतलंग चंदर देव है, इसी श्लोक नू श्लोक संस्कृति च महाराज ने कहा न शीतलंग चंदन देव है चंद्र देव है, न शीतलंग पावन चंदन है, न शीतलंग शीत रुतेन, नानक शीतलंग साध सवचन है। जां नाम विच ठंड है, जां परमात्मा दी इबादत करन वाले कोल ठंड है। सतगुरु बचन कर रहा जे अंदर दी लोचा ठंड दी रखने ते सिमरन करया कर। सोए सुनंदड़ी मेरा तन मन मौला, नाम जपंदड़ी लाली पंध जुलंदड़ी, मेरा अंदर ठंडा गुर दर्शन देख निखाली। गुरु दे दर्शन ठंड देंदे आ। अमृत बाणी हर हर तेरी सुन सुन होवै, परमगत मेरी जलन बुझी, शीतल होए मनवा सतगुर का दर्शन पाए जीओ। हजूर बख्शिश कर रहे दूजे श्लोक च के चंदन दी ठंड सर्दी दी ठंड सच एवे कि ए चांदनी सानू ठंड नहीं दे सकती। असली ठंड है तपश मिटेगी जदों नाम नल जुड़ेगा। कई बार बाहरों भावे बंदा ठंडा लगता प्यारे, सच्ची गल जे बंदा बाहरों डंबर बना लेंदा मैं ठंडा ही हाँ, तो थोड़ी जी चंगियाड़ी लगन की देर भांबड़ पहले तैयार हुंदा। मैं एक बार बेनती की दिवाली ना सेबे वाले बंब चलांदे सां आपां पहला, सेबा बाहर निकलिया हुंदा सी ना बंबां दा, बाहरों तो इन्नी कु अग लगती है बाकी तो बंब दे विच ही सब कुछ पिया है। वह कहिंदा सेबे नू ला जा बाकी मैं पटाका आप ही बुला देंगा। सच्ची मुची लोकी सेबे वाला बंब जे बाहरों लगता निका जिहा सेबा लमकदा, थोड़ी जी गल करन दी देड़े नाल ही पटाका वज जांदा, वह मसाला पहले ही भरिया हुंदा है ना। इस करके गुरु गोबिंद सिंह दे दरबार च एक बारी एक आया सी भस्माधारी, सारे तन ते भस्म लाई उहने, ते भाई सुथरा जी कोल चले गए। मैं सिर्फ एक चिलखे निकल लगा कि ठंडा नार खा के ठंड नहीं पैंदी, चंदन केड़ा रौला पांदा गुरमुखो, सप चुप चपीता जांदा चंदन चुप विच उहनू ठंड देई जांदा है। जिदे अंदर नाम है उहदे कोल बैठिया भी ठंड पैगी। भाई सुथरा जी कोल चले गए, उन्होंने कपड़े दे भय नहीं सन, धूड़ सारी सवाह मिली सी चूंडी जी वढ दित्ती थोड़ी जी सवाह पट ली। उन्हें वेख्या सुतरा जी पुछदे स्वामी आप जी का नाम क्या? वो कहिंदा शीतल दास, बड़ा ठंडा बोलिया। कहिंदा अच्छा। दो घड़िया बाद दूजी वखी चूंडी चा वड्डी, ਉਹ ਫਿਰ ਉਥੋਂ ਸਵਾਹ ਥੋੜੀ ਜਿਹੀ ਪੱਟ ਲਈ ਪਿੰਡੇ ਚੋਂ। ਕਹਿੰਦਾ ਸਵਾਮੀ ਜੀ ਭੁੱਲ ਗਏ ਆਪਕਾ ਨਾਮ ਕਿਆ। ਉਹ ਫਿਰ ਥੋੜਾ ਤੈਸ਼ ਚ ਆ ਗਿਆ, ਕਹਿੰਦਾ ਸੀਤਲਦਾਸ ਹੁਣ ਥੋੜਾ ਜਿਹਾ ਤੇਜ਼ ਬੋਲਿਆ। ਉਹਨੇ ਤੀਜੀ ਵਾਰੀ ਜਦੋਂ ਚੁੰਡੀ ਭਰੀ ਸੁਥਰਾ ਜੀ ਨੇ, ਪੁੱਛਦਾ ਮੈਂ ਭੁੱਲ ਗਿਆ ਆਪਕਾ ਨਾਮ ਕੀ, ਕਿਆ ਨਾਮ? ਉਹਨੇ ਵੱਟ ਕੇ ਚਪੇੜ ਮਾਰੀ, ਕਹਿੰਦਾ ਤੀਜੀ ਵਾਰੀ ਤੈਨੂੰ ਦੱਸਿਆ ਮੇਰਾ ਨਾਮ ਸੀਤਲਦਾਸ। ਉਹ ਕਹਿੰਦਾ ਮੈਂ ਵੀ ਸੋਚਦਾ ਸਾਂ ਅੱਗ ਤੋਂ ਬਿਨਾਂ ਸਾਹ ਕਿਵੇਂ ਬਾਹਰ ਆ ਗਈ, ਅੱਗ ਹੋਵੇ ਤੇ ਸਵਾਹ ਨਿਕਲੇਗੀ, ਜੇ ਅੱਗ ਹੈ ਤੇ ਸਾਹ ਨੇ ਸਵਾਹ ਨੇ ਬਾਹਰ ਆਉਣਾ ਸੀ। ਮੈਨੂੰ ਇਹ ਫਿਕਰ ਲੱਗਾ ਸੀ ਪਿੰਡੇ ਤੇ ਸਵਾਹ ਮਿਲੀਏ ਅੱਗ ਦਿਸਦੀ ਕੋਈ ਨਹੀਂ, ਮੈਂ ਤਾਂ ਹੀ ਵਾਰ ਵਾਰ ਟੋਂਦਾ ਸਾਂ ਵੀ ਅੰਦਰ ਅੱਗ ਵੀ ਹੈ ਕਿ ਨਹੀਂ, ਕੱਲੀ ਸਵਾਹ ਹੀ ਲਈ ਫਿਰਨਾ। ਸੱਚੀ ਗੱਲ ਏ, ਅੰਤਰ ਅਗਨ ਬਾਹਰ ਤਨ ਸਵਾਹ। ਸੱਚੀ ਗੱਲ ਜੇ ਬੰਦੇ ਦੇ ਇੰਦਰੇ ਵੀ ਸੜੇ ਹੁੰਦੇ ਆ। ਮੈਂ ਫਿਰ ਬੇਨਤੀ ਕਰਾਂਗਾ ਕਿ ਉਸ ਠੰਡ ਨੂੰ ਕੇਵਲ ਸ਼ਬਦ ਵਿੱਚੋਂ ਮਾਣਿਆ ਜਾ ਸਕਦਾ ਹੈ। ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪੌੜੀ ਵਿੱਚ ਹਜ਼ੂਰ ਨੇ ਪਹਿਲੇ ਸ਼ਲੋਕ ਦੀ ਵਿਆਖਿਆ ਕੀਤੀ ਹੈ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ।
ਚਰਨ ਕਮਲ ਕੀ ਓਟ ਉਦਰੇ ਸਗਲੇ ਸਗਲ ਜਨ। ਜਿਨ੍ਹਾਂ ਨੇ ਸੰਤ ਜਨਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਚਰਨ ਕਮਲਾਂ ਦੀ ਓਟ ਲੈ ਲਈ, ਉਹ ਸਮੂਹ ਦੇ ਸਮੂਹ ਸਗਲੇ ਜਨ ਉਹ ਇਸ ਭਵ ਸਾਗਰ ਤੋਂ ਪਾਰ ਹੋਏ ਹਨ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ।
ਸੁਣ ਪ੍ਰਤਾਪ ਗੋਵਿੰਦ, ਉਹਨਾਂ ਸੰਤ ਜਾਨਾਂ ਨੇ ਪਰਮਾਤਮਾ ਦੀ ਸ਼ਕਤੀ ਉਹਦੇ ਪ੍ਰਤਾਪ ਦੀਆਂ ਸਿਫਤਾਂ ਸੁਣੀਆਂ, ਪਰਮਾਤਮਾ ਦਾ ਯਸ ਸੁਣਿਆ ਤੇ ਉਸ ਦੀ ਤੁਫੈਲਸ਼ ਉਹਦੀ ਬਖਸ਼ਿਸ਼ ਨਾਲ ਹਜ਼ੂਰ ਬਖਸ਼ਿਸ਼ ਕਰ ਰਿਹਾ ਕਿ ਸੁਣ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ। ਉਹ ਆਪਣੇ ਮਾਨਸਿਕ ਤੌਰ ਤੇ ਭੈ ਤੋਂ ਰਹਿਤ ਹੋ ਗਏ, ਉਹਨਾਂ ਨੂੰ ਕੋਈ ਭੈ ਨਹੀਂ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਪਰਮਾਤਮਾ ਨੇ ਉਹਨਾਂ ਦੇ ਭੈ ਨੂੰ ਦੂਰ ਕੀਤਾ ਹੈ।
ਕੋਟ ਨਾ ਆਵੈ ਮੂਲ ਸੰਚਿਆ ਨਾਮ ਧਨ।
ਉਹਨਾਂ ਨੇ ਪਰਮਾਤਮਾ ਦੇ ਨਾਮ ਧਨ ਨੂੰ ਸੰਚਿਆ ਦਰ ਤੇ ਇਕੱਠਾ ਕੀਤਾ। ਤੋਟ ਨਾ ਆਵੇ ਮੂਲ, ਮੂਲ ਦਾ ਅਰਥ ਅੱਗੇ ਵੀ ਆਪਾਂ ਕੀਤਾ ਰਤੀ ਜਿੰਨਾ ਵੀ, ਉਹਨਾਂ ਨੂੰ ਰਤੀ ਜਿੰਨਾ ਘਾਟਾ ਨਹੀਂ ਪੈਂਦਾ ਜਿਨ੍ਹਾਂ ਨੇ ਗੁਰੂ ਗੁਰੂ ਜਪ ਕੇ ਨਾਮ ਧਨ ਦੇ ਭੰਡਾਰੇ ਭਰੇ ਹੋਆ। ਉਹਨਾਂ ਨੇ ਕਦੀ ਮਿੱਟੀ ਨਹੀਂ ਹੋਣਾ। ਸੱਚੀ ਗੱਲ ਜੇ ਆ ਸਾਲ ਹੋ ਗਿਆ ਨਾ, ਤੇ ਚਲੋ ਸਟੇਜ ਤੇ ਗੱਲ ਕਹਿ ਦੇਣੀ ਚਾਹੀਦੀ ਏ, ਇਸ ਮੁਲਕ ਚ ਇਹੀ ਕਿਹਾ ਸੀ ਨਾ ਵੀ 10 ਮਿੰਟਾਂ ਤੁਹਾਡੇ ਸਾਰੇ ਨੋਟ ਮਿੱਟੀ। ਇਹੀ ਕਿਹਾ ਕੋਈ ਮਾਈਕਾ ਲਾਲ ਬੰਦਗੀ ਨੂੰ ਮਿੱਟੀ ਕਰਕੇ ਦਿਖਾਏ। ਜਿਹਦੇ ਅੰਦਰ ਨਾਮ ਤਨ ਹੈ, ਵੱਡੇ ਤੋਂ ਵੱਡਾ ਬਾਦਸ਼ਾਹ ਵੀ ਜਪੇ ਹੋਏ ਨੂੰ ਕਦੀ ਮਿੱਟੀ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਆ ਕਿ ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ, ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਤਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਜਿਨੇ ਨਾਮ ਧਨ ਨੂੰ ਸੰਚਿਆ ਉਹਨੂੰ ਕਾਹਦਾ ਤੋਟਾ, ਉਹਨੇ ਇੰਨਾ ਇਕੱਠਾ ਕੀਤਾ ਕਦੀ ਘਾਟਾ ਪੈਂਦਾ ਹੀ ਨਹੀਂ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਇਹੋ ਜੇ ਸੰਤ ਜਨਾਂ ਦੀ ਸੰਗਤ, ਇਹਨਾਂ ਦਾ ਸੰਗ ਐਵੇਂ ਨਹੀਂ ਮਿਲਦਾ, ਪਾਈਐ ਵੱਡਾ ਪੁੰਨ। ਬਹੁਤ ਵੱਡੇ ਭਾਗ ਹੋਣ ਤਾਂ ਕਿਸੇ ਬਖਸ਼ੀ ਹੋਈ ਰੂਹ ਦੀ ਸੰਗਤ ਹੁੰਦੀ ਹੈ, ਭਾਗਾਂ ਤੋਂ ਬਿਨਾਂ ਨਹੀਂ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹਜ਼ੂਰ ਬਖਸ਼ਿਸ਼ ਕਰ ਰਿਹਾ, ਸੰਤ ਜਨਾਂ ਸਿਉ ਸੰਗ ਪਾਈਐ ਵੱਡ ਪੁੰਨ, ਵੱਡੇ ਪੁੰਨਾਂ ਨਾਲ ਇਹ ਸੰਗਤ ਮਿਲਦੀ ਹੈ।
ਪਾਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਗੁਰੂ ਅਰਜੁਨ ਦੇ ਪੌੜੀ ਚ ਅਖੀਰਤ ਕਹਿੰਦੇ ਆ, ਆਠ ਪੈਰ ਹਰ ਧਿਆਏ ਭਾਈ, ਅੱਠੇ ਪੈਰ ਹਰੀ ਨੂੰ ਜਪਿਆ ਕਰ, ਵਾਹਿਗੁਰੂ ਜਪਿਆ ਕਰ, ਤੇ ਨਾਲ ਹਰ ਜਸ ਨਿਤ ਸੁਣ। ਰੋਜ਼ ਰੂਟੀਨ ਬਣਾ ਲੈ, ਨਿਤ ਨੇਮ ਬਣਾ ਲੈ, ਤੂੰ ਪਰਮਾਤਮਾ ਦਾ ਕੀਰਤਨ ਰੋਜ਼ ਸੁਣਨਾ ਹੈ। ਤੇ ਬੇਨਤੀ ਕਰਾਂਗਾ, ਹੁਣ ਤਾਂ ਮਾਲਕ ਨੇ ਤਰਸ ਹੀ ਇੰਨਾ ਕੁ ਕਰ ਦਿੱਤਾ, ਅਮਰੀਕਾ ਕੈਨੇਡਾ ਇੱਕ ਬੜੀ ਮੌਜ ਲੱਗਦੀ ਹੈ ਰਾਤ ਨੂੰ, ਜਦੋਂ ਉੱਥੇ ਰਾਤ ਹੁੰਦੀ ਇੱਥੇ ਹੁਣ ਦੇ ਨੇ ਸਰਾਣੇ, ਤੁਸੀਂ ਨੈੱਟ ਚੱਲਦਾ ਹੋਵੇ ਤੇ ਦਰਬਾਰ ਸਾਹਿਬ ਦਾ ਕੀਰਤਨ ਲਾ ਲਓ, ਜਦੋਂ ਪਾਸਾਂ ਪਲਟਨੇ ਆ ਨੀਂਦ ਵਿੱਚ ਵੀ ਕੰਨਾਂ ਚ ਸ਼ਬਦ ਸੁਣਾਈ ਦਿੰਦੇ, ਇੰਜ ਲੱਗਦਾ ਗੁਰੂ ਰਾਮਦਾਸ ਦੀ ਪਰਿਕਰਮਾ ਚ ਖਲੋਤੇ ਹਾਂ। ਅੱਜ ਵੀ ਸਾਡੇ ਕੋਲ ਮੀਡੀਆ ਦਾ ਯੁੱਗ ਹੈ ਪਿਆਰਿਓ, ਮਨ ਲੱਗੇ ਨਾ ਲੱਗੇ ਪਰ ਗੁਰੂ ਦਾ ਕੀਰਤਨ ਜ਼ਰੂਰ ਸੁਣਿਆ ਕਰੋ, ਇੱਕ ਦਿਨ ਉਹ ਕਿਰਪਾ ਜ਼ਰੂਰ ਵਰਤਾਏਗਾ। ਆਓ ਇੰਨੀਆਂ ਕੁ ਹਾਜ਼ਰੀ ਅੱਜ ਪ੍ਰਵਾਨ ਕਰਿਓ, ਮੇਰੇ ਤੋਂ ਲਫ਼ਜ਼ ਬੜੇ ਸਿੱਧੇ ਪੇਲੂ ਜਿਵੇਂ ਵਰਤਣਾ ਬੜੀਆਂ ਭੁੱਲਾਂ ਹੁੰਦੀਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੀਆਂ ਅਖੀਰਲੀਆਂ ਤੁਕਾਂ ਭਾਈ ਸਾਹਿਬ ਜੀ ਤੋਂ ਸਰਵਣ ਕਰੋ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।